ਪਹਿਰੋ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸ ਡਾਰ ਰਾਖੀ।
ਸਤ ਸੰਗਤ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਨਵਾਂ ਗੁਰੂ ਕਾ ਚੱਕ ਆਬਾਦ ਹੋਇਆ, ਇੱਥੇ ਵੀ ਲੋਕ ਕ੍ਰਿਸ਼ਨ ਦੀ ਪੂਜਾ ਦੀ ਬਾਬਤ ਆ ਕੇ ਸਿੱਖਾਂ ਨੂੰ ਕਹਿਣ ਲੱਗੇ, ਅੱਜ ਕ੍ਰਿਸ਼ਨ ਅਸ਼ਟਮੀ ਹੈ, ਸਿੱਖੋ ਤੁਸੀਂ ਮਨਾਓ, ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਹੈ। ਤਾਂ ਸੁਣ ਕੇ ਸਿੱਖਾਂ ਨੂੰ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਕ੍ਰਿਸ਼ਨ ਅਸ਼ਟਮੀ ਮਨਾਉਣ ਨੂੰ ਇਹ ਲੋਕ ਕਹਿੰਦੇ ਹੈ, ਆਪਦੀ ਕੀ ਆਗਿਆ ਹੈ? ਤਾਂ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ ਸਿੱਖਾਂ ਨੂੰ, ਹੇ ਭਾਈ, ਜਿਹੜੇ ਇਉਂ ਕਰਦੇ ਉਹ ਗਲਤੀ ਕਰਦੇ ਹਨ। ਇੱਕੋ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸਗਲੀ ਥੀਤ ਪਾਸ ਡਾਰ ਰਾਖੀ।
ਦੇਖੋ ਭਾਈ, ਸਾਰੀਆਂ ਏਕਮ, ਦੂਜ, ਤੀਜ, ਚੌਥ, ਪੰਚਮੀ, ਸੌਤਵੀਂ ਆਦਿਕ ਜਿੰਨੀਆਂ ਥਿੱਤਾਂ ਹੈ, ਉਹ ਤਾਂ ਪਾਸੇ ਸਿੱਟ ਕੇ ਰੱਖ ਛੱਡੀਆਂ। ਜਿਸ ਵਾਹਿਗੁਰੂ ਨੇ ਸਾਰੀਆਂ ਥਿੱਤਾਂ ਪੈਦਾ ਕੀਤੀਆਂ, ਉਹਨੂੰ ਤਾਂ ਪਾਸੇ ਰੱਖ ਛੱਡਿਆ ਇਹਨਾਂ ਨੇ।
ਅਸ਼ਟਮ ਥੀਤ ਗੋਬਿੰਦ ਜਨਮ,
ਕਹਿੰਦੇ ਅਸ਼ਟਮੀ ਥਿੱਤ ਵਿੱਚ ਗੋਬਿੰਦ ਜੰਮਿਆ ਸੀ। ਗੋਬਿੰਦ ਭਲਾ ਜੰਮਣ ਵਾਲੀ ਚੀਜ਼ ਹੈ, ਪਰਮੇਸ਼ਰ ਉਹ ਜੰਮਣ ਮਨ ਤੋਂ ਰਹਿਤ ਹੈ, ਉਹਨੂੰ ਪਰਮੇਸ਼ਰ ਨੂੰ ਕਹਿੰਦੇ ਆ, ਜਨਮਿਆ ਸੀ।
ਭਰਮ ਭੁੱਲੇ ਨਰ ਕਰਤ ਕਚਰਾ,
ਇਹ ਤਾਂ ਭਾਈ ਭਰਮ ਚ ਹੀ ਭੁੱਲ ਗਏ ਸਾਰੇ ਲੋਕ। ਮਹਾਰਾਜ ਕਹਿੰਦੇ ਆ, ਇਹ ਕਚਰੈਣ ਕੱਚੇ ਕੰਮ ਕਰਦੇ ਆ ਸਾਰੇ, ਕਚਰੈਣ ਖਿਚੜ ਵਿਧੀਆਂ ਕਰਦੇ ਆ, ਬਹੁਤੀਆਂ ਚੰਚਲਤਾਈਆਂ ਕਰਦੇ ਹਨ ਇਹ, ਅਤੇ ਕਚਰੈਣ ਕਚਰੇ ਦੀ ਨਿਆਈ ਖੀਰਾ ਜਿਹੜਾ ਹੁੰਦਾ ਹੈ, ਉਹਦੇ ਵਿੱਚ ਰਾਤ ਨੂੰ ਬ੍ਰਿੰਦਾ ਰਾਕਸ਼ਣੀ ਜਿਹੜੀ ਸੀ, ਇਹਨ ਵਿਸ਼ਨੂੰ ਨੂੰ ਸ਼ਰਾਪ ਦੇਤਾ ਸੀ, ਜਾ ਤੂੰ ਪੱਥਰ ਬਣ, ਮੇਰਾ ਸੱਤ ਤੋੜਿਆ ਤੇ ਜਲੰਧਰ ਬਣ ਕੇ। ਉਸ ਵੇਲੇ ਵਿਸ਼ਨੂੰ ਪੱਥਰ ਬਣ ਗਿਆ ਸੀ। ਉਹ ਪੱਥਰ ਜਿਹੜਾ ਕਾਲਾ ਜਿਹਾ ਪੱਥਰ ਹੁੰਦਾ ਹੈ, ਉਹਦੇ ਚਿੱਟੀ ਜਿਹੀ ਧਾਰ ਹੁੰਦੀ ਹੈ, ਉਹ ਕਹਿੰਦੇ ਜਨੇਊ ਪਾਇਆ ਠਾਕੁਰਾਂ ਨੇ। ਉਸ ਨਿੱਕੀ ਜਿਹੀ ਬੱਟੀ ਨੂੰ ਉਹ ਖੀਰੇ ਦੇ ਵਿੱਚ ਸਤਸੰਗ ਜੀ ਗਲੀ ਜੀ ਕੱਢ ਕੇ ਉਹਦੇ ਵਿੱਚ ਰਾਤ ਨੂੰ ਪਾ ਦਿੰਦੇ ਹੈ, ਤੇ ਸਵੇਰ ਵੇਲੇ ਅਸ਼ਟਮੀ ਨੂੰ ਇੱਕ ਪੰਡਾ ਆ ਕੇ ਉਹਦੇ ਵਿੱਚੋਂ ਖੀਰੇ ਚੋਂ ਕੱਢਦਾ, ਕਹਿੰਦੇ ਠਾਕੁਰ ਜੰਪੇ, ਠਾਕੁਰ ਜੰਪੇ, ਐਂ ਕਰਦੇ। ਸੋ ਇਸ ਪ੍ਰਕਾਰ ਦੀ ਬਾਬਤ ਮਹਾਰਾਜ ਸਾਹਿਬ ਕਹਿੰਦੇ ਹਨ, ਇਹ ਜਿਹੜਾ ਕੋਈ ਕਰਦੇ ਪਖੰਡ ਕਰਦੇ ਇਹ।
ਭਰਮ ਭੁੱਲੇ ਨਰ ਕਰਤ ਕਚਰਾ,
ਇਹ ਤਾਂ ਭਾਈ ਭਰਮ ਚ ਭੁੱਲੇ ਹੋਏ ਹੈ। ਨਾਰੇ ਲੋਕ ਕਚੈਣ ਕੱਚਾ ਕੰਮ ਕਰਦੇ ਆ, ਕਚਿਆਈ ਵਾਲਾ ਕੋਈ ਸਚਿਆਈ ਥੋੜੋ ਇਹਦੇ ਵਿੱਚ, ਖਿਚੜ ਵਿਧੀਆਂ ਕਰਦੇ, ਲੋਕਾਂ ਨੂੰ ਪਖੰਡ ਕਰਕੇ ਵਿਖਾਉਂਦੇ ਆ ਵੀ ਠਾਕੁਰ ਜੰਪਿਆ, ਖੀਰੇ ਚੋਂ ਬੱਟਾ ਕੱਢ ਕੇ ਕਹਿੰਦੇ ਜੰਪਿਆ।
ਜਨਮ ਮਰਨ ਤੇ ਰਹਿਤ ਨਾਰਾਇਣ,
ਕਮਲੇ ਨਾਰਾਇਣ, ਪਰਮੇਸ਼ਰ ਨੂੰ ਤੁਸੀਂ ਜੰਮਣ ਮਰਨ ਚ ਆਉਣ ਵਾਲਾ ਮੰਨਦੇ ਹੋ, ਉਹ ਤਾਂ ਜੰਮਣ ਮਰਨ ਤੋਂ ਰਹਿਤ ਹੈ, ਨਰਾ ਨਰਾ ਜੀ ਦਾ ਐਨ ਘਰ ਪਰਮੇਸ਼ਰ, ਉਹ ਜਨਮਾਂ ਚ ਨੀ ਆਉਣ ਵਾਲਾ ਭਾਈ, ਅਵਿਨਾਸ਼ੀ ਹੈ। ਉਹਦੇ ਮਾਇਆ ਕਰਕੇ ਆਗਿਆ ਵਿੱਚ ਹਰ ਆਗਿਆ ਚ ਸਾਰੇ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਤੇ ਸਿਰ ਪਕਾਇਆ, ਇਹ ਤਾਂ ਮਹਾਰਾਜ ਦੇ ਬਲ ਕਰਕੇ ਅਵਤਾਰ ਹੋਏ ਹੈ ਵਿਸ਼ਨੂੰ ਦੇ। ਸੋ ਪਰਮੇਸ਼ਰ ਨੂੰ ਕਹਿਣਾ ਕਿ ਉਹ ਹੀ ਆਇਆ, ਕਿੰਨੀ ਗਲਤੀ ਹੈ।
ਰਹਾਓ ਕਰ ਪੰਜੀਰ ਖਵਾਇਓ ਚੂ,
ਫਿਰ ਇੱਕ ਜਸੋਦਾ ਬਣਾਈ ਹੁੰਦੀ ਹੈ ਪੰਡਾ, ਉਸਦੇ ਬਸ ਰਿਸ਼ਤੇ ਦੇ ਪੁਆਣ ਦੇ ਚਾਹੇ ਉਈ ਜਸੋਦਾ ਬਣਾ ਲੈਂਦੇ ਆ, ਉਹ ਜਸੋਦਾ ਬਣਾ ਕੇ ਕਹਿੰਦੇ ਉਹ ਚੋਰ ਹੁੰਦਾ ਨਾ, ਜਸੋਦਾ ਤਾਂ ਨਹੀਂ ਹੁੰਦੀ, ਆਦਮੀ ਨੂੰ ਜਸੋਦਾ ਬਣਾਇਆ ਹੁੰਦਾ, ਉਹ ਚੋਰ ਹੁੰਦੇ ਆ ਲੋਕ, ਉਹਨੂੰ ਕਹਿੰਦੇ ਚੂਰੀ ਕੁੱਟ ਕੇ ਪੰਜੀਰੀ ਬਣਾ ਕੇ ਖਵਾਉਂਦੇ, ਕਿੱਡੇ ਚੋਰੀ ਚੋਰੀ ਖਵਾ ਲੈਂਦੇ ਆ ਵੀ ਨੇਰੇ ਨੇਰੇ ਖਵਾ ਦਈਏ, ਕਹਿੰਦੇ ਹੈ ਕਿੱਡੇ ਚੋਰ ਲੋਕ, ਇਹ ਕਹਿੰਦੇ ਪੰਜੀਰ ਕਰਕੇ ਖਵਾਉਂਦੇ ਆ, ਜਸੋਦਾ ਬਣਾ ਕੇ ਇੱਕ ਜਨਾਨੀ ਦੇ ਤਾਈਂ, ਉਹ ਜਿਸ ਵਿਚਾਰੀ ਨੂੰ ਪਾਲਿਆ ਸੀ 12 ਸਾਲ, ਉਹਦੀ ਭਗਤੀ ਗੁਆਈ ਫਿਰਦੇ ਆ।
ਉਹ ਜਨਮ ਨਾ ਮਰੇ ਰੇ ਸਾਕਤ ਢੋਲ,
ਹੇ ਸਾਕਤ ਸ਼ਕਤੀ ਦੇ ਉਪਾਸ਼ਕੋ, ਕਠੋਰ ਚਿੱਤ ਵਾਲੇ ਹੋ, ਹੇ ਢੋਰ ਪਸ਼ੂਆਂ ਦੀ ਨਿਆਈ ਸੁਭਾਅ ਵਾਲੇ ਹੋ, ਉਹ ਪਰਮੇਸ਼ੁਰ ਜੰਮਣ ਮਰਨ ਚ ਆਉਣ ਵਾਲਾ, ਉਹ ਇਸ ਪ੍ਰਕਾਰ ਨਾ ਜਨਮ ਧਾਰਦਾ ਨਾ ਮਰਦਾ ਹੈ।
ਸਗਲ ਪਰਾਧ ਦੇਹ ਲੋਰੋਨੀ,
ਫਿਰ ਉਹ ਠਾਕੁਰ ਨੂੰ ਲੋਰੀਆਂ ਦਿੰਦੇ ਹੈ, ਪੁੱਛੜ ਕੇ ਲੈ ਕੇ ਵੀ ਠਾਕੁਰ ਆ ਜੰਮਿਆ, ਲੋਰੀਆਂ ਦੇਈਏ, ਜਿਵੇਂ ਮਾਈਆਂ ਲੋਰੀਆਂ ਦਿੰਦੀਆਂ ਹੁੰਦੀਆਂ। ਮਹਾਰਾਜ ਕਹਿੰਦੇ ਉਹ ਲੋਰੀਆਂ ਦੇਣ ਵਾਲੇ ਉਹ ਠਾਕੁਰ ਜੀ ਨੂੰ ਸਾਰੇ ਅਪਰਾਧ ਆਪਦੇ ਸਿਰ ਦੇ ਉੱਤੇ ਲੈਂਦੇ, ਜਿਹੜੇ ਲੋਰੀਆਂ ਦਿੰਦੇ ਆਪਦੇ ਜਾਣੇ ਠਾਕੁਰ ਨੂੰ ਪੁੱਛੜ ਚ ਪਾ ਕੇ ਖਿਲਾਉਂਦੇ ਹੈ, ਲੋਰੀਆਂ ਦਿੰਦੇ ਵੀ ਨਿਆਣਾ ਰੋਂਦਾ ਹੈ।
ਸੋ ਮੁਖ ਜਲੋ ਜਿਤ ਕਹਿ ਠਾਕੁਰ,
ਇਹੋ ਜਿਹਾ ਮੂੰਹ ਭਾਈ ਸੜ ਜਾਵੇ ਉਹਨਾਂ ਦਾ, ਜਿਹੜੇ ਕਹਿੰਦੇ ਠਾਕੁਰ ਪਰਮੇਸ਼ਰ ਜੂਨਾਂ ਚ ਆਇਆ, ਉਹ ਤਾਂ ਭਗਤ ਹਿੱਤ ਉਤਾਰ ਲਈ ਹੈ, ਭਗਤੀ ਦੇ ਹਿੱਤ ਕਰਕੇ ਉਤਾਰ ਤਾਰ, ਅਸੀਂ ਭਾਗ ਵੱਡੋ ਵਪਰਾ ਕੋਰੇ, ਉਹਦੇ ਵੱਡੇ ਭਾਗ ਸਨ, ਇਸ ਕਰਕੇ ਪ੍ਰਗਟ ਹੋਏ ਸਨ ਤੇ ਉਹ ਮੂੰਹ ਸੜ ਜਾਵੇਗਾ। ਪਰਮੇਸ਼ਰ ਨੂੰ ਜੂਨਾ ਜਾਇਆ ਮੰਨਦਾ ਹੈ,
ਜਨਮ ਨਾ ਮਰੇ ਨਾ ਆਵੇ ਨਾ ਜਾ।
ਅਸੀਂ ਤਾਂ ਭਾਈ ਇਹ ਸਮਝਦੇ ਗੁਰਸਿੱਖੋ, ਨਾ ਜਨਮ ਧਾਰਦਾ ਪਰਮੇਸ਼ਰ, ਨਾ ਉਹ ਜਨਮ ਧਾਰ ਕੇ ਜੀਨਾ ਜੂਨਾ ਚ ਆਉਂਦਾ ਹੈ, ਨਾ ਮਰ ਕੇ ਕਿਤੇ ਜਾਂਦਾ ਹੈ।
ਨਾਨਕ ਕਾ ਪ੍ਰਭ ਰਹੇ ਉਸ ਮਾ,
ਸਾਡਾ ਤਾਂ ਵਾਹਿਗੁਰੂ ਇਹ ਜਿਹੜਾ ਸਾਰੇ ਵਿਆਪਕ ਹੋ ਰਿਹਾ, ਨਾ ਉਹ ਜੰਮਦਾ ਨਾ ਮਰਦਾ। ਤੁਸੀਂ ਭਾਈ ਅੱਠਵੀਂ ਠੀਰ ਜੰਮਿਆ ਸਮਝ ਕੇ ਲੋਰੀਆਂ ਦਿੰਦੇ ਹੋ, ਸਾਰੇ ਗੁਨਾਹ ਲੈਂਦੇ ਹੋ, ਉਹ ਚੋਰ ਬਣਾ ਕੇ ਜਿਹੜੀ ਜਸੋਦਾ ਨੂੰ ਪੰਜੀਰੀਆਂ ਕਰਕੇ ਖਵਾਉਂਦੇ ਹੋ, ਤੇ ਖੀਰੇ ਦੇ ਵਿੱਚੋਂ ਕਚਰੇ ਵਿੱਚੋਂ ਕੱਢ ਕੇ ਠਾਕਰ ਦੀ ਬੱਟੀ ਨੂੰ ਕਹਿੰਦੇ ਹੋ ਠਾਕਰ ਜੰਮ ਪਿਆ, ਕਿੰਨਾ ਪਖੰਡ ਕਰਦੇ ਹੋ। ਯੋਗ ਨਹੀਂ ਗੁਰਸਿੱਖੋ, ਇਹ ਨਹੀਂ ਕਰਨਾ। ਇਸ ਪ੍ਰਕਾਰ ਵਾਹਿਗੁਰੂ ਦੇ ਗੁਣ ਗਾਉਣੇ, ਜਸ ਗਾਉਣਾ ਹੈ, ਇਹਨਾਂ ਨਕਲਾਂ ਚ ਨਹੀਂ ਪੈਣਾ ਹੈ।
ਪੈਰੋ ਮਹੱਲਾ
ਬੁੱਧ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਿਰ ਨਾਈ ਹਨ।
ਪੈਰੋ ਮਹੱਲਾ ਪੰਜਵਾ, ਉਠਤ ਸੁਖੀਆ ਬੈਠਤ ਸੁਖੀਆ।
ਫਿਰ ਸੱਚੇ ਪਾਤਸ਼ਾਹ ਨੂੰ ਜਦੋਂ ਅਜਨਮਾ ਸਮਝ ਲਿਆ ਸਾਧ ਸੰਗਤ ਜੀ, ਉਸ ਵਕਤ ਸੰਗਤ ਦੇ ਤਾਈ ਪਿਰਥੀਏ ਨੇ ਸਾਧ ਸੰਗਤ ਜੀ ਬੜਾ ਦੁੱਖ ਦਿੱਤਾ ਸੀ ਤੇ ਸੁਲੀ ਨੂੰ ਚੜਾ ਕੇ ਲਿਆਇਆ ਸੀ। ਸੁਲੀ ਜਦੋਂ ਆਵਿਆਂ ਚ ਪੈ ਕੇ ਸੜ ਗਿਆ, ਉਸ ਵੇਲੇ ਅੰਮ੍ਰਿਤਸਰ ਸਾਹਿਬ ਦੀ ਖਬਰ ਹੋਈ, ਸਾਰੀ ਸੰਗਤ ਨੂੰ ਉਸ ਵੇਲੇ ਖੁਸ਼ੀਆਂ ਮਨਾਈਆਂ। ਮਹਾਰਾਜ ਦੇ ਕੋਲੇ ਮੰਗਲਾਚਾਰ ਕੀਤਾ ਕੇ ਸੰਗਤ ਦੀ ਰੱਖਿਆ ਦਾ ਸ਼ਬਦ ਗੁਰੂ ਸਾਹਿਬ ਜੀ ਨੇ ਉਸ ਵੇਲੇ ਉਚਾਰਨ ਕੀਤਾ ਹੈ।
ਉਠਤ ਸੁਖੀਆ ਬੈਠਤ ਸੁਖੀਆ।
ਭਾਈ ਉੱਠਦੇ ਵੀ ਸੁਖੀ ਹੋ ਤੁਸੀਂ, ਬੈਠਦੇ ਹੋਏ ਵੀ ਸੁਖੀ ਹੋ।
ਭਾਉ ਨਹੀਂ ਲੱਗੇ ਜਾਂ ਐਸੇ,
ਜਦੋਂ ਤੁਸੀਂ ਉਹ ਬੁੱਝ ਲਓਗੇ ਨਾ ਵੀ ਪਰਮੇਸ਼ਰ ਸਾਡਾ ਰਾਖਾ ਏਕ ਹਮਾਰਾ ਸਵਾਮੀ, ਫਿਰ ਤੁਹਾਨੂੰ ਕੋਈ ਭੈ ਨਹੀਂ। ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ, ਸਾਰੀ ਸੰਗਤ ਨੂੰ ਕਹਿੰਦੇ ਹੈ, ਜਦੋਂ ਹਰ ਵਕਤ ਤੁਸੀਂ ਪਰਮੇਸ਼ਰ ਨੂੰ ਉੱਠਦੇ ਹੋਏ ਵੀ ਪਰਮੇਸ਼ਰ ਦੇ ਨਾਮ ਨੂੰ ਜਪੋਗੇ ਸੁਖੀ ਰਹੋਗੇ, ਬੈਠਣ ਲੱਗੇ ਵੀ ਪਰਮੇਸ਼ਰ ਦੇ ਨਾਮ ਨੂੰ ਜਪੋਗੇ ਸੁਖੀ ਹੋਵੋਗੇ, ਉਠ ਸੁਖੀ ਆ ਸੰਸਾਰ ਤੋਂ ਅਪਰਾਮ ਬਿਰਤੀ ਕਰਕੇ ਵੀ ਸੁਖੀ ਹੋਵੋਗੇ, ਬੈਠ ਨਿਰਵਿਕਲਪ ਸਮਾਧੀ ਚ ਬੈਠਣੇ ਕਰਕੇ ਵੀ ਸੁਖ ਨੂੰ ਪ੍ਰਾਪਤ ਕਰੋਗੇ।
ਭਾਉ ਨਹੀਂ ਲੱਗੇ ਜਾਂ ਐਸੇ ਬੁਝੀਆ।
ਜਦੋਂ ਇਸ ਪ੍ਰਕਾਰ ਗੁਰਾਂ ਦੇ ਉਪਦੇਸ਼ ਨੂੰ ਬੁੱਝ ਲਓਗੇ, ਫਿਰ ਤੁਹਾਨੂੰ ਜੰਮਣ ਮਰਨ ਦਾ ਕੋਈ ਭੈ ਨਹੀਂ ਵਿਆਪੇਗਾ ਲੱਗੇਗਾ।
ਰਾਖਾ ਏਕ ਹਮਾਰਾ ਸਵਾਮੀ।
ਕਬੀਰ ਜੀ ਨੇ ਵੀ ਇਉਂ ਕਿਹਾ, ਤੁਮ ਜੋ ਕਹਿ ਦੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਂਕੋਰੇ। ਅਖੀਰ ਕਿਹਾ ਕਬੀਰ ਕੋ ਐਸ ਸਵਾਮੀ ਐਸੋ ਠਾਕਰ, ਜਾ ਕੇ ਮਾਈ ਨਾ ਬਾਪੂਰੇ, ਮੈਂ ਉਹਦਾ ਉਪਾਸ਼ਕ ਜੀ ਦਾ ਮਾਂ ਬਾਪ, ਨਾ ਤੁਸੀਂ ਬਾਪ ਨਾ ਮਾਇ ਕਿੰਤੂ ਜਾਇਆ।
ਰਾਖਾ ਏਕ ਹਮਾਰਾ ਸਵਾਮੀ।
ਹਮਾਰਾ ਅਕਾਲ ਪੁਰਖ ਤਮਾਮ ਦਾ ਜਿਹੜਾ ਸਵਾਮੀ ਹੈ, ਉਹੀ ਰੱਖਿਆ ਕਰਨ ਵਾਲਾ ਹੈ।
ਸਗਲ ਘਟਾਂ ਕਾ ਅੰਤਰ ਜਾਣ,
ਉਹ ਸਾਰਿਆਂ ਘਟਿਆ ਅੰਤਾ ਕਰਨਾ ਦਾ, ਸਾਰਿਆਂ ਰਿਧਿਆਂ ਦਾ ਅੰਦਰ ਦੀ ਜਾਣ ਵਾਲਾ ਪ੍ਰੇਰਕ
ਹੈ। ਸੋਏ ਅਚਿੰਤਾ ਜਾਗ ਅਚਿੰਤਾ।
ਫਿਰ ਭਾਈ ਸੌਣ ਲੱਗੇ ਵੀ ਸਾਰੀਆਂ ਚਿੰਤਾ ਤੋਂ ਰਹਿਤ ਰਹੀਦਾ ਹੈ, ਅਤੇ ਜਾਗਦਿਆਂ ਵੀ ਚਿੰਤਾ ਤੋਂ ਰਹਿਤ ਰਹੀਦਾ ਹੈ। ਜਦੋਂ ਅਕਾਲੀ ਲਹਿਰ ਜ਼ੋਰਾਂ ਤੇ ਸੀ, ਅੰਬਾਲੇ ਦੀ ਛਾਉਣੀ ਵਿੱਚ ਅੰਗਰੇਜ਼ ਰਾਤ ਨੂੰ ਭਾਈ ਉਸ ਸੁਪਨੇ ਚ ਬਲਡਾ ਕੇ ਉੱਠਿਆ ਕਰਨ, ਅਕਾਲੀ ਆ ਗਏ ਹੈ, ਫੌਜਾਂ ਆ ਗਈਆਂ, ਕਿਉਂ ਸਾਧ ਸੰਗਤ ਚਿੰਤਾ ਦੇ ਮਾਰੇ ਨੂੰ ਨੀਂਦ ਨਹੀਂ ਆਉਂਦੀ। ਜਦੋਂ ਪਹਿਲੀ ਜਰਮਨ ਦੀ ਲੜਾਈ ਸੀ 13 ਵਾਲੀ, ਉਦੋਂ ਜਾਰਜ ਪੰਜਮ ਨੂੰ ਨੀਂਦ ਨਹੀਂ ਸੀ ਆਉਂਦੀ, ਉਸ ਨੂੰ ਬਿਜਲੀ ਨਾਲ ਸੁਲਾਇਆ ਕਰਦੇ, ਕਿਉਂ ਚਿੰਤਾ ਦੇ ਮਾਰੇ ਆਦਮੀ ਚਿਖਾ ਦਿੰਦੇ ਚੜੇ ਰਹਿੰਦੇ, ਭਾਵੇਂ ਰਾਜੇ ਕਿਉਂ ਨਾ ਹੋਣ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਕਹੇ ਵਾਕ ਆਪਣੇ। ਹਾਂਜੀ,
ਰਹਾਵ ਸੋਏ ਅਚਿੰਤਾ ਜਾਗ ਅਚਿੰਤਾ।
ਜਿਹੜਾ ਗੁਰਮੁਖ ਹੈ ਚਿੰਤਾ ਤੋਂ ਰਹਿ ਤੋ ਕਈ ਬਰਾਜਦੇ ਹੈ, ਤੇ ਚਿੰਤਾ ਤੋਂ ਰਹਿ ਤੋ ਕਈ ਜਾਗਦੇ ਹੈ। ਕੋਈ ਚਿਤ ਨਹੀਂ ਉਹਨਾਂ ਦੇ ਅੰਦਰ, ਫਿਕਰ ਨਹੀਂ ਹੁੰਦਾ, ਵਾਹਿਗੁਰੂ ਹੀ ਜੁੜੇ ਰਹਿੰਦੇ ਹੈ। ਸਾਰੀਆਂ ਚਿੰਤਾ ਤੋਂ ਰਹਿ ਤੋ ਕੇ ਨਿਰਵਿਕਲਪ ਸਮਾਧੀ ਚ ਬਰਾਜੇ ਹੋਏ ਹੈ, ਤੇ ਸਾਰੀਆਂ ਚਿੰਤਾ ਤੋਂ ਰਹਿ ਤੋ ਕੇ ਗਿਆਨ ਅਵਸਥਾ ਚ ਜਾਗੇ ਹੋਏ ਹਨ। ਸੋਏ ਅਚਿੰਤਾ, ਸਰਬ ਚਿਤਵਣਾ ਤੋਂ ਰਹਿਤ ਹੋਣਾ ਜਿਹੜਾ ਹੈ ਸੰਸਾਰ ਦੀ ਚਿਤਵਣੀ ਤੋਂ, ਇਹ ਸੰਸਾਰ ਵੱਲੋਂ ਸੁੱਤੇ ਪਏ ਹੈ, ਅਤੇ ਜਿਹੜਾ ਸਾਰੀਆਂ ਚਿੰਤਾ ਤੋਂ ਰਹਿਤ ਹੋ ਕੇ ਗਿਆਨ ਅਵਸਥਾ ਚ ਸਰੂਪ ਦੇ ਪ੍ਰਕਾਸ਼ ਚੋਂ ਜਾਗੇ ਹੋਏ ਹਨ।
ਜਹਾਂ ਕਹਾਂ ਪ੍ਰਭ ਤੂੰ ਵਰਤਾਂ,
ਉਹ ਜਾਣਦੇ ਕਿ ਮਹਾਰਾਜ ਜਿੱਥੇ ਕਿੱਥੇ ਤੂੰ ਹੇ ਪਰਮੇਸ਼ਰ ਵਰਤ ਰਿਹਾ ਹੈ।
ਘਰ ਸੁਖ ਵਸਿਆ ਬਾਹਰ ਸੁਖ ਪਾ,
ਘਰ ਵਿੱਚ ਅੰਮ੍ਰਿਤਸਰ ਸਾਹਿਬ ਚ ਵੀ ਸੁਖ ਚ ਵਸੇ ਹੈ, ਬਾਹਰ ਬਡਾਲੀ ਸਾਹਿਬ ਚ ਵੀ ਜਾ ਕੇ ਸੁਖ ਪਾਇਆ ਹੈ, ਘਰ ਗ੍ਰਸਥ ਵਿੱਚ ਵੀ ਸੁਖ ਚ ਵਸੇ ਹੈ, ਬਾਹਰ ਸੰਸਾਰ ਚ ਵੀ ਸੁਖ ਨੂੰ ਪਾਉਣਾ ਕੀਤਾ, ਘਰ ਹਿਰਦੇ ਦੇ ਅੰਦਰ ਸਮਾਧੀ ਲਾ ਕੇ ਵੀ ਸੁਖ ਚ ਵਸੇ ਹੈ, ਬਾਹਰ ਸੰਸਾਰ ਦੇ ਵਿੱਚ ਸੰਸਾਰ ਤੋਂ ਤਿਆਗ ਕਰਕੇ ਵੀ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ।
ਕਹੋ ਨਾਨਕ ਗੁਰਮੰਤਰ ਦ੍ਰਿੜਾਇਆ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਨੇ ਇਸ ਪ੍ਰਕਾਰ ਮੰਤਰ ਦ੍ਰਿੜ ਕਰਾਤਾ, ਗੁਰਮੰਤਰ ਨੂੰ ਜਪਦੇ ਹਾਂ।
ਪੈਰੋਂ ਮਹੱਲਾ ਪੰਜਵਾ ਵਰਤ ਨਾ ਰਹੋ ਨਾ ਮਹਿ ਰਮਦਾਨਾ।
ਹਿੰਦੂ ਤੇ ਮੁਸਲਮਾਨ ਮਿਲ ਕੇ ਪੰਜਵੇਂ ਪਾਤਸ਼ਾਹ ਦੇ ਕੋਲੇ ਆਏ ਕਿ ਮਹਾਰਾਜ ਜੀ ਆਪ ਨੂੰ ਕੋਈ ਵਰਤ ਰੱਖਣੇ ਚਾਹੀਦੇ ਹੈ, ਤੇ ਮੁਸਲਮਾਨ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕੋਈ ਪੂਜਾ ਆਦਿਕ ਜਿਹੜੇ ਕਰਦੇ ਹਿੰਦੂ ਉਹਨਾਂ ਨੂੰ ਮੁਸਲਮਾਨਾਂ ਦਾ ਮਤ ਚੰਗਾ ਸਮਝਣਾ ਚਾਹੀਦਾ ਹੈ। ਸੁਣ ਕੇ ਦੋਹਾਂ ਦਾ ਗੁਰੂ ਸਾਹਿਬ ਜੀ ਤਿਆਗ ਕਰਦੇ ਹਨ। ਕਬੀਰ ਸਾਹਿਬ ਦਾ ਨਾਲ ਦ੍ਰਿਸ਼ਟਾਂਤ ਦੇਣਗੇ, ਇਹ ਕਬੀਰ ਨੂੰ ਸਿਰੋਂ ਪਾ ਦਿੱਤਾ ਹੈ, ਉਚਾਰਦੇ ਪੰਜਵੇਂ ਪਾਤਸ਼ਾਹ ਹਨ।
ਵਰਤ ਨਾ ਰਹੋ ਨਾ ਮਹਿ ਰਮਦਾਨਾ।
ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਭਾਈ ਅਸੀਂ ਵਰਤ ਨਹੀਂ ਰੱਖਦੇ, ਇਕਾਦਸ਼ੀਆਂ ਦੇ ਵਰਤ, 24 ਇਕਾਦਸ਼ੀਆਂ ਦੇ ਵਰਤ, ਰਾਮ ਨੌਮੀ, ਕ੍ਰਿਸ਼ਨ ਅਸ਼ਟਮੀ, ਸੰਗੜ ਚੌਦੇ ਆਦਿਕ, 52 ਦਵਾਦਸ਼ੀ, ਨਰਸਿੰਘ ਚੌਦਸ ਆਦਿਕ, ਇਹੋ ਜਿਹੇ ਵਰਤਾਂ ਨੂੰ ਨਹੀਂ ਅਸੀਂ ਰੱਖਦੇ ਹਾਂ।
ਨਾ ਮਹਿ ਰਮਦਾਨਾ
ਅਤੇ ਨਾ ਮਹਿ ਨਾ ਮਹੀਨਾ। ਹਿੰਦੂ ਤਾਂ ਵਰਤ ਇਸ ਪ੍ਰਕਾਰ ਰੱਖਦੇ ਨੇ ਸਾਲ ਵਿੱਚ, ਤੇ ਮੁਸਲਮਾਨ ਇਕੱਠੇ ਰਮਦਾਨ ਨਾਲ ਰੋਜੇ ਰੱਖਦੇ ਹੈ, ਰਮਜ਼ਾਨ ਦਾ ਮਹੀਨਾ ਸਮਝਦੇ ਹੋ, 36 ਸਾਲੀ ਉਹ ਹੀ ਮਹੀਨਾ ਆਉਂਦਾ ਹੈ। ਇਸ ਪ੍ਰਕਾਰ ਰਮਜ਼ਾਨ ਉਹ ਰੋਜਿਆਂ ਦਾ ਇਕੱਠਾ ਮਹੀਨਾ ਰੱਖਦੇ ਹੈ। ਮਹਾਰਾਜ ਕਹਿੰਦੇ ਨਾ ਮੈਂ ਨਾ ਮਹੀਨਾ, ਰਮਦਾਨ ਨਾ ਰਮਜ਼ਾਨ, ਰਮਜ਼ਾਨ ਮਹੀਨੇ ਦਾ ਨਾਂ ਹੈ, ਉਹ ਰੋਜਿਆਂ ਦਾ ਮਹੀਨਾ ਵੀ ਨਹੀਂ ਅਸੀਂ ਰੱਖਦੇ, ਨਾ ਰੋਜੇ ਰੱਖਦੇ ਨਾ ਭਾਈ ਵਰਤ ਰੱਖਦੇ ਹਾਂ। ਜਿਹੜਾ ਸੰਜਮ ਦਾ ਹਮੇਸ਼ਾ ਖਾਣਾ ਹੈ, ਇਹਦੇ ਵਿੱਚ ਹੀ ਸਾਰੇ ਵਰਤ ਤੇ ਰੋਜੇ ਹਨ।
ਇਸ ਸੇਵੀ ਜੋ ਰੱਖੈ ਨਿਦਾਨ।
ਮਹਾਰਾਜ ਆਪ ਕਿਹਨੂੰ ਮੰਨਦੇ ਹੋ? ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਭਾਈ ਸੇਵਨ ਕਰਦੇ ਹੈ ਜਿਹੜਾ ਨਿਦਾਨ ਅੰਤ ਨੂੰ ਰੱਖਿਆ ਕਰਨ ਵਾਲਾ ਹੈ। ਇਹ ਨਿਦਾਨ ਮੂਰਖਤਾਈ ਤੋਂ ਰੱਖਿਆ ਕਰਨ ਵਾਲਾ ਹੈ, ਨਿਦਾਨ ਬਾਲਕਿਆਂ ਨੂੰ ਜਾਣ ਕੇ ਰੱਖਿਆ ਕਰਨ ਵਾਲਾ ਹੈ।
ਏਕ ਗੁਸਾਈ ਅਲਹੋ ਮੇਰਾ।
ਜੇ ਭਾਈ ਜੀ ਨੂੰ ਹਿੰਦੂ ਤੁਸੀਂ ਗੁਸਾਈ ਕਹਿੰਦੇ ਹੋ ਤੇ ਮੁਸਲਮਾਨੋ ਤੁਸੀਂ ਅੱਲਾ ਕਹਿੰਦੇ ਹੋ, ਉਹ ਇੱਕੋ ਹੀ ਹੈ, ਪਰਮੇਸ਼ਰ ਮੇਰਾ ਪਿਆਰਾ।
ਹਿੰਦੂ ਤੁਰਕ ਦੋਹਾਂ ਨੇ ਵੀ।
ਇਸ ਕਰਕੇ ਭਾਈ ਅਸੀਂ ਹਿੰਦੂਆਂ ਦੇ ਪੱਖ ਚ ਵੀ ਨਹੀਂ ਹਾਂ ਤੇ ਮੁਸਲਮਾਨਾਂ ਦੇ ਪੱਖ ਚ ਵੀ ਨਹੀਂ, ਦੋਹਾਂ ਦਾ ਨਿਵੇੜਾ ਗੁਰੂ ਸਾਹਿਬ ਨੂੰ ਕਰਤਾ ਸਾਡਾ, ਅਸੀਂ ਦੋਹਾਂ ਦੇ ਸਾਂਝੇ ਹਾਂ। ਮਹਾਰਾਜ ਕਹਿੰਦੇ ਹਨ
ਰਹਾਉ ਹਜ ਕਾਬੇ ਜਾਓ ਨਾ ਤੀਰਥ ਪੂਜਾ।
ਅਸੀਂ ਭਾਈ ਕਾਬੇ ਦੇ ਹਜ ਜਾਣ ਵਾਸਤੇ ਵੀ ਸਿੱਖਾਂ ਨੂੰ ਉਪਦੇਸ਼ ਨਹੀਂ ਦਿੰਦੇ ਅਤੇ ਨਾ ਤੀਰਥਾਂ ਦੇ ਉੱਤੇ ਪੂਜਨ ਕਰਨ ਦੀ ਆਗਿਆ ਦਿੰਦੇ ਹਾਂ।
ਏਕੋ ਸੇਵ
ਨਾ ਹਜ ਕਾਬੇ, ਕਾਬੇ ਦੇ ਮੱਕੇ ਦੇ ਕਾਬਾ ਮੰਦਰ ਦਾ ਨਾਂ, ਉੱਥੇ ਹਜ ਕਰਨ ਵਾਸਤੇ ਵੀ ਆਗਿਆ ਨਹੀਂ ਹੈ ਤੇ ਤੀਰਥਾਂ ਆਦਿਕਾਂ ਤੇ ਜਾਣ ਦੀ ਵੀ ਆਗਿਆ ਨਹੀਂ ਤੇ ਨਾ ਪੂਜਾ ਤੇ ਨਵਾਜ ਆਦਿਕਾਂ ਦੀ ਆਗਿਆ ਹੈ।
ਏਕੋ ਸੇਵੀ ਅਵਰ ਨਾ ਦੂਜਾ।
ਇੱਕੋ ਹੀ ਪਰਮੇਸ਼ਰ ਦਾ ਭਾਈ ਇਸ ਦਾ ਕਹਿੰਦੇ ਸੇਵਨ ਕਰੋ, ਹੋਰ ਅਵਰ ਸਥਾਨ ਚ ਕੋਈ ਦੂਸਰਾ ਨਹੀਂ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕਰਮਾਂ ਧਰਮਾਂ ਦੇ ਪਖੰਡ ਚ ਨਾ ਫਸੋ।
ਪੂਜਾ ਕਰੋ ਨਾ ਨਿਵਾਜ ਗੁਜ਼ਾਰੋ।
ਅਸੀਂ ਪੂਜਾ ਕਰਦੇ ਹਾਂ, ਇੱਕ ਨੂੰ ਹੀ ਪੂਜਦੇ ਹਾਂ, ਪੂਜਾ ਨਹੀਂ ਕਰਦੇ, ਠਾਕਦੇ ਟੱਲੀਆਂ ਨਹੀਂ ਖੜਕਾਉਂਦੇ ਹਾਂ ਅਤੇ ਨਾ ਨਵਾਜ, ਜਿਸ ਪ੍ਰਕਾਰ ਪੰਜ ਨਵਾਜਾਂ ਪੜਦੇ ਨਵਾਜ ਗੁਜ਼ਾਰ ਨਵਾਜ ਸਮਾਂ ਬਤੀਤ ਕਰਦੇ ਹਾਂ।
ਏਕ ਨਿਰੰਕਾਰ ਲੀਰਦਾ ਨਮਸਕਾਰ।
ਅਸੀਂ ਤਾਂ ਭਾਈ ਕੋ ਨਿਰੰਕਾਰ ਨੂੰ ਹਿਰਦੇ ਚ ਲੈ ਕੇ ਨਮਸਕਾਰ ਵੰਦਨਾ ਕਰਦੇ ਹਾਂ।
ਨਾ ਹਮ ਹਿੰਦੂ ਨਾ ਮੁਸਲਮਾਨ।
ਫਿਰ ਸਤਿਗੁਰੂ ਆਪ ਹਿੰਦੂਆਂ ਚ ਹੋਵੋਗੇ? ਮਹਾਰਾਜ ਕਹਿੰਦੇ ਨਾ ਭਾਈ, ਨਾ ਅਸੀਂ ਹਿੰਦੂਆਂ ਵਿੱਚੋਂ ਹਾਂ ਤੇ ਨਾ ਮੁਸਲਮਾਨਾਂ ਵਿੱਚੋਂ ਹਾਂ। ਜਵਾਬ ਦੇ ਦਿੱਤਾ ਸਾਰਿਆਂ ਨੂੰ
ਅੱਲਾ ਰਾਮ ਕੇ ਪਿੰਡ ਪਰ।
ਅਸੀਂ ਤਾਂ ਭਾਈ ਜੀ ਨੂੰ ਮੁਸਲਮਾਨ ਅੱਲਾ ਕਹਿੰਦੇ ਆ, ਹਿੰਦੂ ਰਾਮ ਕਹਿੰਦੇ ਆ, ਉਹਦੇ ਪਿੰਡ ਤੇ ਪ੍ਰਾਣ ਸਾਰੇ ਦਿੱਤੇ ਸਮਝਦੇ ਆ ਸਾਰਿਆਂ ਜੀਆਂ ਦੇ।
ਕਹੋ ਨਾ ਕਹੋ ਕਬੀਰ ਇਹੋ ਕੀਆ ਬਖਾਨਾ।
ਇਹ ਮਹਾਰਾਜ ਤੁਸੀਂ ਕਿਹਾ, ਹੋਰ ਕਿਸੇ ਨੇ ਵੀ ਕਿਹਾ ਤਾਂ ਕਬੀਰ ਸਾਹਿਬ ਦਾ ਨਾਮ ਮਹਾਰਾਜ ਲਿਖਦੇ ਹੈ ਪੰਜਵੇਂ ਪਾਤਸ਼ਾਹ ਦਾ ਸ਼ਬਦ। ਕਹਿੰਦੇ ਹਨ ਗੁਰੂ ਅਰਜਨ ਸਾਹਿਬ ਜੀ ਕਬੀਰ ਸਾਹਿਬ ਨੂੰ ਵੀ ਇਸੇ ਪ੍ਰਕਾਰ ਕਥਨ ਕੀਤਾ ਹੈ, ਪੰਡਿਤ ਮੁੱਲਾ ਸਾਡੇ ਦਉ ਹਮਰਾ ਝਗੜਾ ਰਹਿਣ ਕਉ, ਅੱਗੇ ਆਵੇਗਾ ਸ਼ਬਦ।
ਗੁਰ ਪੀਰ ਮਿਲ ਖੁਦ ਖਸਮ ਪਛਾਨ।
ਇਉਂ ਸਤਿਗੁਰੂ ਨਾਨਕ ਦੇਵ ਜੀ ਜੋ ਹਿੰਦੂਆਂ ਦੇ ਗੁਰੂ ਹਨ, ਜੋ ਮੁਸਲਮਾਨਾਂ ਦੇ ਪੀਰ ਹਨ, ਸੱਚੇ ਪਾਤ ਜਾਹਰ ਪੀਰ ਜਗਤ ਗੁਰ ਬਾਬਾ, ਉਹਨਾਂ ਦੇ ਨਾਲ ਮਿਲ ਕੇ ਪੀਰ ਜੋ ਵੱਡੇ ਗੁਰੂ ਹਨ, ਉਹਨਾਂ ਨਾਲ ਮਿਲ ਕੇ ਖੁਦ ਆਤਮਾ ਮਾਲਕ ਰੂਪ ਹੈ, ਉਹ ਆਤਮਾ ਹੀ ਪਰਮਾਤਮਾ, ਪਰਮਾਤਮਾ ਹੀ ਆਤਮਾ ਹੈ, ਇਉਂ ਖੁਦ ਆਪਣਾ ਆਪ ਨੂੰ ਜੋ ਮਾਲਕ ਹੈ ਉਸ ਨੂੰ ਪਛਾਣ ਲਿਆ ਹੈ। ਹੁਣ ਅਸੀਂ ਹਿੰਦੂ ਤੇ ਮੁਸਲਮਾਨ ਦੇ ਝਗੜਿਆਂ ਚ ਨਹੀਂ ਪੈਂਦੇ।
ਪੈਰੋਂ ਮਹੱਲਾ ਪੰਜਵਾ ਦਸ ਮਿਰਗੀ ਸਹਿਜੇ ਬਾਂਧੇ ਆਨੀ।
ਮਹਾਰਾਜ ਸਾਹਿਬ ਦੇ ਹਜ਼ੂਰ ਸਾਹਿਬ ਸੰਗਤ ਜੀ, ਇਹ ਸਕੇਤ ਮੰਡੀ ਦਾ ਜਿਹੜਾ ਰਾਜਾ ਸੀ, ਇਹ ਦਰਸ਼ਨ ਕਰਨ ਵਾਸਤੇ ਆਇਆ ਗੁਰੂ ਸਾਹਿਬ ਦੇ। ਜੋ ਦਰਸ਼ਨ ਕਰਨ ਵਾਸਤੇ ਆਇਆ, ਮਹਾਰਾਜ ਸਾਹਿਬ ਉਦੋਂ ਓਮਕਾਰ ਦੀ ਤੁਕ ਪੜ੍ਹਦੇ ਸੀ। ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਇਹ ਤੁਕ ਪੜ੍ਹਦਿਆਂ ਤੋਂ ਮਹਾਰਾਜ ਦੇ ਸਾਹਿਬ ਸੰਗਤ ਜੀ ਇਸ ਰਾਜੇ ਨੇ ਕਿਹਾ, ਜੇ ਲੇਖ ਨਹੀਂ ਮਿਟਣਾ ਤਾਂ ਫਿਰ ਗੁਰੂ ਸਾਹਿਬ ਜੀ ਸੇਵਾ ਕਰਨ ਦੀ ਕੀ ਲੋੜ ਹੈ, ਸ਼ਰਨ ਆਉਣ ਦੀ ਕੀ ਲੋੜ ਹੈ, ਇਹ ਸ਼ੰਕਾ ਸੀ। ਮਹਾਰਾਜ ਸਾਹਿਬ ਨੇ ਕਿਹਾ, ਭਾਈ ਗੁਰੂ ਸਾਹਿਬ ਦੀ ਸ਼ਰਨ ਆਇਆ ਭਲਾ ਹੁੰਦਾ ਹੈ। ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਸ਼ੰਕਾ ਰਹੀ ਹੈ, ਫਿਰ ਉਸ ਵੇਲੇ ਚੰਗਾ ਤੁਹਾਡੀ ਸ਼ਰਨ ਆਇਆ ਮੈਨੂੰ ਕੀ ਫਲ ਮਿਲੇਗਾ। ਇਹਨੂੰ ਸੁਪਨਾ ਆਇਆ ਰਾਜੇ ਨੂੰ, ਸੁਪਨੇ ਦੇ ਵਿੱਚ ਸਾਧ ਸੰਗਤ ਜੀ ਆਪਦੀ ਉਮਰ ਭੋਗ ਕੇ ਗੁਜ਼ਰ ਗਿਆ। ਉਮਰ ਭੋਗ ਕੇ ਗੁਜ਼ਰ ਕੇ ਫਿਰ ਇੱਕ ਚੂੜਿਆਂ ਦੇ ਘਰ ਹੀ ਜੰਮਿਆ। ਚੂੜਿਆਂ ਦੇ ਘਰ ਜੰਮ ਕਰਕੇ ਪਹਿਲਾਂ ਲੋਰੀਆਂ ਮਾਵਾਂ ਦਿੱਤੀਆਂ ਖਿਲਾਇਆ, ਫਿਰ ਵੱਡਾ ਹੋ ਗਿਆ, ਸੂਰ ਕੁੱਤੇ ਵਗੈਰਾ ਰੱਖੇ ਅਤੇ ਵਿਆਹਿਆ ਗਿਆ। ਫਿਰ ਇਹਨੇ ਆਪਣੇ ਲੜਕੇ ਲੜਕੀਆਂ ਪੈਦਾ ਕੀਤੇ। ਜਦੋਂ ਇਹ 50 ਸਾਲ ਦਾ ਹੋ ਗਿਆ ਉਦੋਂ ਗੁਜ਼ਰ ਗਿਆ। ਬੈਣ ਪਾਉਂਦੀ, ਇਹਨੂੰ ਆਪਦੀ ਇਸਤਰੀ ਚੂੜੀ ਸੁਣਦੀ ਹੈ, ਵੀ ਤੇਰੇ ਕੁੱਤੇ ਕੌਣ ਪਾਲੂ, ਤੇਰੇ ਸੂਰਾਂ ਨੂੰ ਕੌਣ ਪਾਲੂ। ਇਹ ਚਲਿਆ ਗਿਆ। ਇੱਧਰ ਸਾਧ ਸੰਗਤ ਜੀ ਇਹ ਜਾਗ ਆ ਗਈ, ਇਹਨੂੰ ਜਾਗ ਪਿਆ, ਕਹਿੰਦਾ ਓਹੋ ਗੁਰੂ ਸਾਹਿਬ ਦੀ ਸ਼ਰਨ ਆਏ ਤੇ ਸੁਪਨਾ ਇਹੋ ਜਿਹਾ ਹੈ। ਇਸ ਖਿਆਲ ਦੇ ਨਾਲ ਜੀ ਭਿਆਣੇ ਜੀ ਨੇ ਇਸ਼ਨਾਨ ਕਰ ਲਿਆ। ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਮਹਾਰਾਜ ਕਹਿੰਦੇ, ਤੇਰੀ ਸ਼ਿਕਾਰ ਖੇਲਣ ਦੀ ਰੁਚੀ ਹੈ ਤਾਂ ਚੱਲ, ਅਸੀਂ ਵੀ ਫਿਰ ਤੁਰੇ ਆਉਂਦੇ ਵਿਚਰੇ ਆਉਂਦੇ ਹਾਂ। ਕਹਿਣ ਲੱਗਾ ਮਹਾਰਾਜ, ਚਲੋ ਮੈਂ ਕਿਹਾ ਜਿਹਾ ਸ਼ਿਕਾਰ ਵੇਖਾਂਗਾ, ਖੇਲਾਂਗਾ। ਉਦੋਂ ਸਾਧ ਸਿੰਘ ਜੀ ਰਾਜਾ ਸੰਸੀ ਦੇ ਪਾਸ, ਜਿੱਥੇ ਗੁਰੂ ਕੇ ਬਾਗ ਦਾ ਮੋਰਚਾ, ਸਿੰਘ ਲੱਕੜੀਆਂ ਲੈਣ ਵਾਸਤੇ ਜਾਂਦੇ ਹੁੰਦੇ ਸਨ, 100-100 ਦੇ ਜੱਥਾ ਗਿਆ ਸੀ, ਫਿਰ ਗੌਰਮੈਂਟ ਹਾਰ ਮੰਨ ਕੇ ਛੱਡ ਗਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਸਥਾਨ ਦੇ ਵਿੱਚ ਇਹ ਰਾਜੇ ਦੇ ਅੱਗੇ ਸ਼ਿਕਾਰ ਨਿਕਲਿਆ, ਅੱਗੇ ਚਲਿਆ ਗਿਆ। ਗੁਰੂ ਸਾਹਿਬ ਫੌਜ ਦੇ ਨਾਲ ਆ ਰਹੇ ਹੈ ਤੇ ਜਿਸ ਵੇਲੇ ਚਲਿਆ ਗਿਆ ਉੱਥੇ ਸ਼ਿਕਾਰ ਤਾਂ ਗੁਆਚ ਗਿਆ। ਇਹਨੂੰ ਤੇਹ ਲੱਗੀ ਹੈ ਪਾਣੀ ਪੀਣ ਵਾਸਤੇ, ਕੱਚਾ ਤਲਾਅ ਸੀ ਬੈਠ ਗਿਆ ਜੋ ਗੁਰੂ ਅਰਜਨ ਸਾਹਿਬ ਦੇ ਹੁਣ ਨਾਂ ਤੇ ਸਰੋਵਰ ਲੱਗਾ। ਇੱਕ ਪਾਸੇ ਨੌਵੇਂ ਪਾਤਸ਼ਾਹ ਦਾ ਦਰਬਾਰ ਹੈ, ਇੱਕ ਪਾਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਦਰਬਾਰ ਹੈ, ਵਿਚਾਲੇ ਸਰੋਵਰ ਹੈ। ਉਸ ਗੁਰੂ ਕੇ ਬਾਗ ਦੇ ਸਥਾਨ ਦੇ ਉੱਤੇ ਜਾ ਕੇ ਰਾਜਾ ਬਹਿ ਗਿਆ, ਪਾਣੀ ਪੀਤਾ। ਉੱਥੋਂ ਪਾਣੀ ਪੀ ਕੇ ਗੁਰੂ ਸਾਹਿਬ ਨੂੰ ਉਡੀਕ ਰਿਹਾ ਹੈ। ਉਹਨੇ ਚਿਰ ਨੂੰ ਉੱਥੇ ਨੇੜੇ ਹੀ ਚੂੜਿਆਂ ਦੀ ਬਸਤੀ ਸੀ, ਜਿਹੜੀ ਨੇੜੇ ਹੁਣ ਗੁਰਦੁਆਰੇ ਸਾਹਿਬ ਦੇ ਨਗਰ ਥੋੜ੍ਹਾ ਜਿਹਾ ਵੱਸਦਾ ਹੈ। ਇਹਨਾਂ ਦਾ ਇੱਕ ਮੁੰਡਾ ਨਿਕਾ ਜਿਹਾ ਵੇਖ ਕੇ ਚਲਿਆ ਗਿਆ, ਕਹਿੰਦਾ ਮਾਂ ਨਹੀਂ ਰੋਣੀ ਹੋ ਤੁਸੀਂ, ਉਹਨਾਂ ਮੇਰਾ ਬਾਪੂ ਤਾਂ ਕਹਿੰਦੇ ਸੋਹਣੇ ਲੀੜੇ ਪਾ ਕੇ ਘੋੜਾ ਲੈ ਕੇ ਰਾਜਿਆਂ ਦੇ ਲਵਾਸ 'ਚ ਆ ਗਿਆ। ਚੂੜੀ ਜਿਹੜੀ ਰੋਂਦੀ ਸੀ ਉਹ ਆ ਕੇ ਵੇਖਿਆ ਤਾਂ ਉਹ ਹੀ ਹੈ। ਸਿਆਣ ਕੇ ਕਹਿੰਦੀ ਆ, ਤੂੰ ਆਪਦੇ ਪਰਿਵਾਰ ਨੂੰ ਨਹੀਂ ਸਾਂਭਦਾ, ਸਾਨੂੰ ਛੱਡ ਕੇ ਕਿੱਧਰ ਚਲਿਆ ਗਿਆ ਮਰਨ ਦੇ ਬਹਾਨੇ। ਇਹਦੇ ਉਦਾਰੇ ਹੁੰਦਾ ਪਰਿਵਾਰ ਤੇ, ਕਹਿੰਦਾ ਪਰੇ ਹਟ ਜਾਓ, ਮੈਂ ਤਾਂ ਸਕੇਤ ਦਾ ਰਾਜਾ ਹੈ। ਉਹਨੇ ਜਿਹਨੂੰ ਗੁਰੂ ਮਹਾਰਾਜ ਸਾਹਿਬ ਆ ਕੇ ਝਗੜਾ ਪੁੱਛਿਆ, ਕਹਿੰਦੇ ਜੀ ਝਗੜਾ ਸਾਡਾ ਇਹ ਹੈ। ਉਸ ਵੇਲੇ ਕਹਿਣ ਲੱਗਾ ਸੱਚੇ ਪਾਤਸ਼ਾਹ, ਮੇਰੇ ਦੂਰ ਕਰੋ। ਮਹਾਰਾਜ ਦੂਰ ਕਰਦੇ, ਵੀ ਜਾਓ ਕਬਰ ਵੇਖੋ। ਜਾ ਕੇ ਕਬਰ ਵੇਖੀ ਤੇ ਉਹਦੇ ਚੋਂ ਮੁਰਦਾ ਨਿਕਲਿਆ, ਉਹਨਾਂ ਦਾ ਝਗੜਾ ਮਿਟ ਗਿਆ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਕਿਉਂ ਬਈ? ਕਹਿੰਦਾ ਮਹਾਰਾਜ ਪਰਿਵਾਰ ਤਾਂ ਮੇਰਾ ਹੀ ਹੈ, ਸੁਪਨੇ 'ਚ ਇਹੋ ਸੀ, ਇਹੋ ਪੁੱਤਰ ਧੀਆਂ ਪੈਦਾ ਕੀਤੇ ਹੈ। ਮਹਾਰਾਜ ਸਾਹਿਬ ਕਹਿਣ ਲੱਗੇ, 50 ਸਾਲ ਤਾਂ ਇਉਂ ਭੋਗਣੇ ਸੀ, ਤੂੰ ਸ਼ਰਨ ਆਇਆ ਕਰਕੇ ਤੇਰੇ ਸੁਪਨੇ 'ਚ ਭੁਗਤਾ ਤੇ ਘੜੀ ਵਿੱਚ। ਇਹ ਇੰਨਾ ਫਾਇਦਾ ਗੁਰੂ ਸਾਹਿਬ ਦੀ ਸ਼ਰਨ 'ਚ ਆਇਓ, ਬਲਿਹਾਰੀ ਗੁਰ ਆਪਣੇ ਇਹ ਵੀ ਤੁਕਾਂ ਪੜ੍ਹ ਨਾਲ, ਜਿਨ ਹਿਰਦੇ ਦਿੱਤਾ ਦਿਖਾਏ, ਹਿਰਦੇ 'ਚ ਤੈਨੂੰ ਵਿਖਾ ਕੇ ਬਖਸ਼ ਲਿਆ ਹੈ। ਸੁਣ ਕੇ ਮਹਾਰਾਜ ਸਾਹਿਬ ਦਾ ਸਿੱਖ ਬਣਿਆ। ਫਿਰ ਮਹਾਰਾਜ ਨੂੰ ਕਹਿੰਦਾ, ਮਹਾਰਾਜ ਕਿਤੇ ਸ਼ਿਕਾਰ ਵੀ ਖੇਡਦੇ ਹੁੰਦੇ ਹੋ? ਤਾਂ ਗੁਰੂ ਸਾਹਿਬ ਨੇ ਉਸ ਵੇਲੇ ਰਾਜੇ ਨੂੰ ਇਹ ਉਪਦੇਸ਼ ਦਿੱਤਾ ਕਿ ਹਾਂ ਭਾਈ, ਸ਼ਿਕਾਰ ਵੀ ਅਸੀਂ ਇਹੋ ਜਿਹਾ ਖੇਡਦੇ ਹਾਂ। ਸੁਣੋ,
ਪੈਰੋਂ ਮਹੱਲਾ ਪੰਜਵਾਂ, ਦਸ ਮਿਰਗੀ
ਕਰ ਲਓ।
ਕਹੋ ਕਬੀਰ ਇਹੋ ਕੀਆ ਬਖਾਨਾ, ਗੁਰ ਪੀਰ
ਮਿਲ ਖੁਦ ਖਸਮ ਪਛਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੈਰੋਂ ਮਹੱਲਾ ਪੰਜਵਾ, ਦਸ ਮਿਰਗੀ ਸਹਿਜੇ ਬਾਂਧਿਆਨੀ।
ਸੰਕੇਤ ਵਾਲੇ ਰਾਜੇ ਨੇ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਲਈ ਤੇ ਇਹਦੇ ਸੱਚੇ ਪਾਤਸ਼ਾਹ ਜੀ ਨੇ 50 ਸਾਲ ਚੂੜਿਆਂ ਦੇ ਘਰ ਜਨਮ ਧਾਰ ਕੇ ਭੋਗਣੇ ਸੀ, ਉਹ ਸੁਪਨੇ ਚ ਮਹਾਰਾਜ ਸਾਹਿਬ ਨੂੰ ਭੁਗਤਾ ਦਿੱਤੇ। ਇਉਂ ਬਲਿਹਾਰੀ ਗੁਰ ਆਪਣੇ ਨੇ ਹਿਰਦੇ ਦਿੱਤਾ ਦਿਖਾ ਹੈ, ਉਹ ਲੇਖ ਵੀ ਆਪਦਾ ਪੂਰਾ ਰੱਖ ਲਿਆ, ਹਿਰਦੇ ਚ ਵਿਖਾ ਕੇ ਉਹਦਾ ਜੰਮਣ ਮਰਨ ਵੀ ਮੇੜ ਦਿੱਤਾ, ਅਸੀਂ ਬਖਸ਼ਿਸ਼ ਕੀਤੀ। ਜਦੋਂ ਫਿਰ ਰਾਜੇ ਨੇ ਇੱਕ ਦਿਨ ਗੁਰੂ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਸ਼ਿਕਾਰ ਵੀ ਖੇਲਦੇ ਹੁੰਦੇ ਹੋ? ਤਾਂ ਮਹਾਰਾਜ ਕਹਿੰਦੇ ਹਾਂ ਭਾਈ, ਅਸੀਂ ਵਕਾਰਾਂ ਦੀ ਨਿਵਿਰਤੀ ਰੂਪ ਸ਼ਿਕਾਰ ਦੱਸਦੇ ਹਾਂ ਮਹਾਰਾਜ ਸਾਹਿਬ, ਅਸੀਂ ਇਹੋ ਜਿਹਾ ਖੇਲਦੇ ਹਾਂ, ਸ਼ਿਕਾਰ ਤੈਨੂੰ ਦੱਸੀਏ ਹੇ ਰਾਜਾ।
ਪੈਰੋਂ ਮਹੱਲਾ ਪੰਜਵਾਂ, 10 ਮਿਰਗੀ ਸਹਿਜੇ ਬੰਧਿਆਨੀ।
ਇੱਥੇ ਤੋਕੇ ਵਿੱਚ ਸੰਤ ਸੰਗ ਲੈ,
ਸੰਤ ਸੰਗ ਲੈ ਚੜਿਓ ਸ਼ਿਕਾਰ।
ਹੇ ਭਾਈ, ਸੰਤਾਂ ਦੀ ਸੰਗਤ, ਜਿਹੜੇ ਸ਼ਿਕਾਰ ਮੀਰ ਸ਼ਿਕਾਰੀ ਨਾਲ ਹੁੰਦੇ ਹੈ, ਜਿਹੜੀ ਸੰਤਾਂ ਦੀ ਸੰਗਤ ਨੂੰ ਨਾਲ ਅਸੀਂ ਲਿਆ ਨਾ ਮੇਲਿਆ ਹੈ। ਇਹ ਮਹਾਰਾਜ ਸਾਹਿਬ ਕਹਿੰਦੇ ਸੀ ਸ਼ਿਕਾਰ ਚੜੇ ਹਾਂ,
ਮ੍ਰਿਗ ਪਕੜੇ ਬਿਨ ਘੋਰ ਹਥਿਆਰ।
ਅਸੀਂ ਇਹੀ ਜੀ ਸ਼ਿਕਾਰ ਖੇਲੀ ਹੈ, ਮ੍ਰਿਗ ਪਕੜੇ ਬਿਨ ਘੋਰ ਹਥਿਆਰ, ਬਾਹਰਲੇ ਘੋੜਿਆਂ ਤੋਂ ਬਗੈਰ ਤੇ ਹਥਿਆਰਾਂ ਤੋਂ ਬਗੈਰ ਮਿਰਗਾਂ ਨੂੰ ਪਕੜ ਲਿਆ ਹੈ ਅਸੀਂ। ਇਸ ਪ੍ਰਕਾਰ ਮ੍ਰਿਗ ਪਕੜੇ ਘੋਰ ਭਿਆਨਕ ਹਥਿਆਰ ਜਿਹੜੇ ਹੈ, ਉਹਨਾਂ ਤੋਂ ਬਗੈਰ ਮਿਰਗਾਂ ਆਦਿਕਾਂ ਨੂੰ ਪਕੜ ਲਿਆ ਹੈ। ਉਹ ਕਿਹੜੇ ਕਿਸ ਪ੍ਰਕਾਰ ਮਿਰਗ ਪਕੜੇ ਹਨ ਤਾਂ ਹੁਣ ਮੁੱਢ ਤੋਂ ਆਦਿ ਤੋਂ ਚੱਲੋ।
10 ਮਿਰਗੀ ਸਹਿਜੇ ਬੰਧਿਆਨੀ।
ਇਹ ਭਾਈ, 10 ਜਿਹੜੀਆਂ ਮਿਰਗੀਆਂ ਹਰਨੀਆਂ ਸੀ ਨਾ, 10 ਇੰਦਰੀਆਂ ਜਿਹੜੀਆਂ ਹਨ, 9 ਗੋਲਕਾਂ ਦੇ ਵਿੱਚ 10 ਇੰਦਰੀਆਂ ਜਿਹੜੀਆਂ ਹਨ, ਜ਼ਬਾਨ ਬੋਲਣ ਦਾ ਕੰਮ ਕਰਦੀ ਹੈ ਤੇ ਰਸਣਾ ਰਸ ਲੈਣ ਦਾ ਕੰਮ ਕਰਦੀ ਹੈ, 2 ਇੰਦਰੀਏ ਹਨ। ਇਹ 10 ਮਿਰਗੀਆਂ ਜਿਹੜੀਆਂ ਦਮ ਸਾਧਨ ਦੁਆਰਾ ਇਹਨਾਂ ਨੂੰ ਸਹਿਜੇ ਵਿਚਾਰ ਪੂਰਵਕ ਬੰਨ ਕੇ ਸਮਦਮ ਸਾਧਨਾ ਦੁਆਰਾ ਆਨੀ ਲਿਆਂਦੀਆਂ ਹਨ, ਇਹਨਾਂ ਦੇ ਜਿਹੜੇ ਵਿਸ਼ੇ ਹਨ ਤਿਆਗ ਕਰਕੇ ਅੰਤਰਮੁਖ ਜਿਹੜਾ ਇਹਨਾਂ ਨੂੰ ਕਰ ਲਿਆ ਹੈ। ਇਹ 10 ਇੰਦਰੀਆਂ ਰੂਪੀ ਮਿਰਗੀਆਂ ਸਹਿਜੇ ਅਸੀਂ ਬੰਨ ਕੇ ਲਿਆਂਦੀਆਂ ਹਨ।
5 ਮਿਰਗ ਵੇਦੇ ਸੇਵਕੀ ਬਾਣੀ।
ਅਤੇ 5 ਮਿਰਗ ਜਿਹੜੇ ਹਨ, ਕਾਮ ਕਰੋ ਲੋਭ ਮੋਹ ਹੰਕਾਰ, ਇਹ ਸ਼ਿਵ ਕਲਿਆਣ ਸਰੂਪ ਦੀ ਬਾਣੀ ਰੂਪ ਬਾਣਾ ਦੇ ਨਾਲ ਇਹਨਾਂ ਤਾਈ ਬਿਨ ਲਿਆ ਹੈ, ਨਾਸ਼ ਕਰ ਦਿੱਤਾ ਹੈ।
ਸੰਤ ਸੰਗ ਲੈ ਚੜਿਓ ਸ਼ਿਕਾਰ।
ਇਸ ਪ੍ਰਕਾਰ ਸੰਤਾਂ ਦੀ ਸੰਗਤ ਨੂੰ ਨਾਲ ਲੈ ਕੇ ਜਿਹੜਾ ਜਗਿਆਸੂਆਂ ਨੂੰ ਪਰਮ ਪਦ ਦੀ ਪ੍ਰਾਪਤੀ ਕਰਾਉਣੀ ਹੈ, ਇਹ ਮੀਰ ਸ਼ਿਕਾਰੀ ਹਨ, ਇਹਨਾਂ ਨੂੰ ਨਾਲ ਲੈ ਕਰਕੇ ਅਸੀਂ ਸ਼ਿਕਾਰ ਚੜੇ ਹਾਂ।
ਮ੍ਰਿਗ ਪਕੜੇ ਬਿਨ ਘੋਰ ਹਥਿਆਰ।
ਮਿਰਗਾਂ ਦੇ ਨਾਂ ਹੀ ਜਿਹੜੇ ਮਿਰਗ ਸਨ, ਇਹ ਕਾਮ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਬਾਹਰਲੇ ਘੋਰ ਭਿਆਨਕ ਹਥਿਆਰਾਂ ਤੋਂ ਬਿਨਾਂ ਤੇ ਘੋੜਿਆਂ ਤੋਂ ਬਿਨਾਂ ਪਕੜ ਲਿਆ ਹੈ। ਸਾਧਨਾ ਰੂਪੀ ਸਰਵਣ ਰੂਪੀ ਘੋੜੇ ਤੇ ਚੜ ਕੇ, ਮੰਨਣ ਰੂਪੀ ਰਸ ਤੇ ਚੜ ਕੇ, ਨਿਰਦਾਸਨ ਰੂਪੀ ਹਾਥੀਆਂ ਦੇ ਤੇ ਚੜ ਕੇ, ਤੇ ਹਥਿਆਰ ਜਿਹੜੇ ਹਨ, ਗਰੀਬੀ ਰੂਪ ਸਾਡੇ ਕੋਲ ਗਲਾ ਹੈ, ਸਾਰਿਆਂ ਨੂੰ ਧੂੜ ਹੋਣਾ ਖੰਡਾ ਹੈ, ਇਹ ਬਾਹਰਲੇ ਹਥਿਆਰਾਂ ਤੋਂ ਬਿਨਾਂ ਅੰਤਰੀਬ ਹਥਿਆਰਾਂ ਦੇ ਨਾਲ ਇਹ ਵਕਾਰ ਰੂਪੀ ਜਿਹੜੇ ਹਰਨ ਸੀ ਇਹ ਪਕੜ ਲਏ ਹਨ।
ਰਹਾਉ ਆਖਿਰ ਬਿਰਤ ਬਾਹਰ ਆਇਓ, 5 ਮਿਰਗ ਵੇਦੇ ਸਿਵਕੀ ਬਾਣੀ। ਰਹਾਉ ਆਖਿਰ ਬਿਰਤ ਬਾਹਰ ਆਇਓ ਧਾਰ।
ਸ਼ਿਕਾਰ ਵਾਲੀ ਬਿਰਤੀ ਦੇ ਨਾਲ ਬਾਹਰ ਪਿੰਡੋਂ ਨਿਕਲੀ ਦਾ ਨਾਮ ਧਾਵਾ ਕਰਕੇ ਸ਼ਿਕਾਰਗਾਹ ਜਿਹੜੀ ਹੁੰਦੀ ਉਸ ਜਗ੍ਹਾ 'ਚ ਜਾਈਦਾ ਹੈ। ਇੱਧਰ ਕਹਿੰਦੇ ਆ ਅਖੇਰ ਵਾਲੀ ਬਿਰਤੀ ਇਹੋ ਕੀਤੀ ਹੈ, ਬਾਹਰ ਸੰਸਾਰ ਤੋਂ ਧਾ ਕੇ ਜਿਹੜਾ ਮਨ ਧੋਣਾ ਸੀ ਇਹਨੂੰ ਸੰਸਾਰ ਦੇ ਪਦਾਰਥਾਂ ਲੈ ਉਧਰੋਂ ਬਾਹਰ ਆ ਗਏ ਹਾਂ, ਪਦਾਰਥਾਂ ਵੱਲੋਂ ਮਨ ਨੂੰ ਉਪਰਾਮ ਕਰ ਦਿੱਤਾ ਹੈ। ਇਹ ਸ਼ਿਕਾਰ ਵਾਲੀ ਬਿਰਤੀ ਅਸੀਂ ਖੇਲਦੇ ਹਾਂ, ਜਿਹੜਾ ਮਨ ਧੋਂਦਾ ਸੀ ਅੱਗੇ ਪਦਾਰਥਾਂ ਵੱਲ, ਬਾਜ ਪਦਾਰਥਾਂ ਵੱਲ, ਉਹਦੇ ਵੱਲੋਂ ਅੰਤਰਮੁਖ ਧਾ ਕੇ ਆ ਗਏ ਹਾਂ। ਇਹ ਸ਼ਿਕਾਰ ਵਾਲੀ ਬਿਰਤੀ ਹੈ ਸਾਡੀ, ਬਾਹਰ ਸੰਸਾਰ ਮਿੱਥਿਆ ਮਨ ਕਰਕੇ ਇਹਦੇ ਵੱਲੋਂ ਧਾ ਕੇ ਜਿਹੜਾ ਬਾਜ ਨਿਕਲ ਆਉਣਾ ਹੈ, ਪਰਮੇਸ਼ੁਰ ਦੇ ਸਨਮੁਖ ਹੋ ਜਾਣਾ ਹੈ, ਸੰਸਾਰ ਨੂੰ ਉਜਾੜ ਰੂਪ ਸਮਝ ਕੇ ਇਹ ਬਾਹਰ ਧਾ ਕੇ ਆ ਗਏ ਹਾਂ, ਧਾਵਾ ਕਰਕੇ।
ਅਹੀਰਾ ਪਾਇਓ ਘਰ ਕੈ ਗਾਂ।
ਇਹ ਘਰ ਦੇ ਸਰੀਰ ਰੂਪੀ ਘਰ ਦੇ ਗਾਂ ਜਗ੍ਹਾ ਵਿੱਚੋਂ ਸਰੀਰ ਜੋ ਘਰ ਬਣਿਆ ਹੋਇਆ ਇਹਦੇ ਚ ਗਾਂ ਜਗ੍ਹਾ ਕੌਣ ਅੰਤਾ ਕਰਨ। ਇਹਦੇ ਚੋਂ ਹੀ ਕਾਮ ਕਰੋ ਲੋਹ ਮੋਹੰਕਾਰ ਆਦਿਕ ਸਤਰੂਆਂ ਨੂੰ ਜਿਹੜਾ ਜਿੱਤਣਾ ਸੀ ਇਹ ਸ਼ਿਕਾਰ ਪਾਇਆ ਘਰ ਦੀ ਗਾਂ ਜਗ੍ਹਾ ਦੇ ਵਿੱਚੋਂ।
ਮ੍ਰਿਗ ਬੱਕਰੇ ਘਰ ਆਣੇ ਹਾਟ।
ਇਹ ਹੁਣ ਮ੍ਰਿਗ ਜਿਹੜੇ ਹਨ ਕਾਮ ਕਰੋ ਲੋਹ ਮੋਹੰਕਾਰ ਪਕੜ ਕੇ ਇਹ ਘਰ ਚ ਅੰਤਰਮੁਖ ਆ ਗਏ ਹਟ ਕਰਕੇ, ਜਾਂ ਹਾਟ ਇੰਦਰੀਆਂ ਵੱਲੋਂ ਜਿਹੜਾ ਹਟ ਗਏ ਹੈ ਇਹਨਾਂ ਵਿਸ਼ਿਆਂ ਨੂੰ ਪਕੜਿਆ ਮਿਰਗਾਂ ਰੂਪੀ ਵਿਸ਼ਿਆਂ ਰੂਪੀ ਮਿਰਗਾਂ ਨੂੰ ਪਕੜ ਕੇ ਹਟ ਕਰਕੇ ਇੰਦਰੀਆਂ ਦੇ ਵਿਸ਼ਿਆਂ ਵੱਲੋਂ ਜਿਹੜਾ ਆਣੇ ਲਿਆਉਣਾ ਕੀਤਾ ਅੰਤਰਮੁਖ ਇਹ ਮਿਰਗਾਂ ਨੂੰ ਪਕੜ ਕੇ ਲਿਆਉਣਾ ਕੀਤਾ ਹਟ ਕੇ ਵਾਪਸ ਮੁੜ ਕੇ
ਚੁੱਖ ਚੁੱਖ ਲੈ ਗਏ ਵਾਂਡੇ ਬਾਹਰ।
ਫਿਰ ਸ਼ਿਕਾਰੀ ਜਿਹੜੇ ਹੁੰਦੇ ਮਾਸ ਵੰਡ ਲੈਂਦੇ ਆ ਉਹ, ਇਸੇ ਪ੍ਰਕਾਰ ਆਪ ਕਹਿੰਦੇ ਚੁੱਖ ਚੁੱਖ ਲੈ ਗਏ ਵਾਂਡੇ ਬਾਟ ਵੰਡ ਕਰਕੇ ਟੁਕੜੇ ਟੁਕੜੇ ਕਰਕੇ ਲੈ ਗਏ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਨੂੰ ਵੱਢਣਾ ਕੀ ਕੀਤਾ ਹੈ, ਲੋਭ ਦਾ ਜਿਹੜਾ ਤਿਆਗ ਕੀਤਾ ਹਿਰਦੇ ਦੇ ਅੰਦਰੋਂ ਇਹਨੂੰ ਵੱਢ ਦਿੱਤਾ ਹੈ ਅਤੇ ਵੰਡੀ ਪਾਪ ਦੀ ਸੰਤੋਖ ਨੂੰ ਦੇ ਦਿੱਤਾ ਲੋਭ, ਅਤੇ ਜਿਹੜਾ ਕ੍ਰੋਧ ਸੀ ਇਹ ਸ਼ਾਂਤੀ ਨੂੰ ਦੇ ਦਿੱਤਾ ਹੈ। ਇਸੇ ਪ੍ਰਕਾਰ ਜਿਹੜਾ ਮੋਹ ਸੀ ਇਹ ਵਿਵੇਕ ਨੂੰ ਦੇ ਦਿੱਤਾ ਹੈ, ਕਾਮ ਨੂੰ ਵਸਤੂ ਵਿਚਾਰ ਨੂੰ ਦੇ ਦਿੱਤਾ ਹੈ, ਹੰਕਾਰ ਨੂੰ ਨਿਮਰਤਾ ਨੂੰ ਦੇ ਦਿੱਤਾ ਹੈ। ਇਹ ਲੋਹ ਇਸੇ ਪ੍ਰਕਾਰ ਇਹ ਚੁੱਕ ਚੁੱਕ ਰੱਤੀ ਰੱਤੀ ਕਰਕੇ ਟੁਕੜੇ ਟੁਕੜੇ ਕਰਕੇ ਇਹਨਾਂ ਨੂੰ ਵਿਸ਼ਿਆਂ ਦਾ ਇੰਦਰੀਆਂ ਦੇ ਵਿਸ਼ਿਆਂ ਦਾ ਤਿਆਗ ਕਰਤਾ, ਅੱਖਾਂ ਦਾ ਬਗਾਨੇ ਰੂਪ ਦਾ ਵੇਖਣਾ, ਕੰਨਾਂ ਦਾ ਉਸ ਨਿੰਦਿਆ ਸੁਣਨ ਵੱਲੋਂ ਇਸ ਪ੍ਰਕਾਰ ਰੱਤੀ ਰੱਤੀ ਕੱਟ ਕੱਟ ਕੇ ਨਾ ਇਹ ਵੱਢ ਕਰਕੇ ਕੱਟ ਕੱਟ ਕੇ ਆਪੋ ਆਪਣੇ ਜਿਸ ਵਿਸ਼ੇ ਚ ਲੱਗੇ ਹੋਏ ਸੀ ਇਹਨਾਂ ਨੂੰ ਉਹਨਾਂ ਦੇ ਜਿਹੜੇ ਗੁਣ ਸੀਗੇ ਦੇਵੀ ਉਹਨਾਂ ਨੂੰ ਵੱਢ ਕੇ ਦੇ ਤਾ, ਉਹ ਸਨ ਸ਼ਿਕਾਰੀ ਨਾਲ ਦੇ ਇਉਂ ਵੰਡ ਕੇ ਲੈ ਗਏ ਹਨ। ਵਾਢੇ ਬਾਟ ਇਸ ਪ੍ਰਕਾਰ ਜਿਹੜੀ 84 ਲੱਖ ਜੂਨ ਦੀ ਬਾਟ ਸੀ ਇਹ ਵੀ ਵੱਢ ਦਿੱਤੀ ਹੈ, ਹੁਣ ਨਿਵਰਤ ਕਰਤੀ ਹੈ, ਹੁਣ 84 ਲੱਖ ਦੇ ਚੱਕਰ ਵਿੱਚ ਨਹੀਂ ਆਉਣਾ ਪਵੇਗਾ। ਜਦੋਂ ਇਹ ਕਾਮ ਕਰੋ ਲੋਭ ਮੋਹੰਕਾਰ ਤਿਆਗ ਤੇ ਇਹ ਸਭ ਸੰਤੋਖ ਆਰਕ ਜਿਹੜੇ ਗੁਣ ਸੀ ਇਹਨਾਂ ਦਾ ਮਾਨ ਛੱਡ ਦਿੱਤਾ ਕਿ ਸਾਡੇ ਅੰਦਰ ਗੁਣ ਹਨਗੇ, ਤੇ ਵਿਕਾਰਾਂ ਦੀ ਨਿਵਿਰਤੀ ਕਰਕੇ ਇਹਨਾਂ ਨੂੰ ਸੰਭਾਲ ਤੇ
ਇਹੋ
ਵੱਢ ਕਰਕੇ ਵੰਡ ਕਰਕੇ ਲੈ ਗਏ ਰੱਤੀ ਰੱਤੀ ਕਰਕੇ। ਇਸ ਪ੍ਰਕਾਰ ਹੁਣ ਬਾਟ ਜੰਮਣ ਮਰਨ ਦੀ ਬਾਟ ਤੋਂ ਵਾਂਢੇ ਹੋ ਗਏ ਹੈ, ਪਾਸੇ ਹੋ ਗਏ ਹਾਂ।
ਇਹੋ ਅਹੀਰਾ ਕੀਨੋ ਦਾਨ।
ਇਹ ਜਿਹੜਾ ਸ਼ਿਕਾਰ ਖੇਲ ਹੈ ਅਸੀਂ ਆਪ ਨਹੀਂ ਰੱਖਿਆ ਕੋਲੇ, ਕਾਮ ਜਿਹੜਾ ਸੀ ਵਸਤੂ ਵਿਚਾਰ ਨੂੰ ਦੇ ਦਿੱਤਾ ਹੈ, ਅਤੇ ਜਿਹੜਾ ਕ੍ਰੋਧ ਸੀ ਇਹ ਸ਼ਾਂਤੀ ਨੂੰ ਦੇ ਦਿੱਤਾ ਹੈ। ਇਸ ਪ੍ਰਕਾਰ ਇਹ ਸ਼ਿਕਾਰ ਅਸੀਂ ਦਾਨ ਹੀ ਕਰ ਦਿੱਤਾ ਹੈ, ਆਪਦੇ ਹਿਰਦੇ ਚ ਨਾ ਗੁਣਾਂ ਦਾ ਮਾਨ ਰੱਖਿਆ ਤੇ ਨਾ ਔਗੁਣ ਰੱਖੇ, ਵਿਕਾਰ ਵੀ ਨਹੀਂ ਰੱਖੇ ਤੇ ਗੁਣਾਂ ਦਾ ਹੰਕਾਰ ਵੀ ਨਹੀਂ ਰੱਖਿਆ ਹੈ, ਇਹ ਅਸੀਂ ਦਾਨ ਕਰਤਾ। ਇਸ ਪ੍ਰਕਾਰ ਇਹ ਸ਼ਿਕਾਰ
ਨਾਨਕ ਕਹਿ ਘਰ ਕੇਵਲ ਨਾ
ਤੁਸੀਂ ਮਾਰਾ ਰੱਖਿਆ ਵੀ ਕੁਛ ਹੈ, ਕਹਿੰਦੇ ਸਾਡੇ ਘਰ ਚ ਤਾਂ ਵੀ ਕੇਵਲ ਇੱਕ ਨਾਮ ਹੀ ਹੈ ਮਹਾਰਾਜ ਦਾ, ਵਾਹਿਗੁਰੂ ਦਾ ਨਾਮ ਹੀ ਰੱਖਿਆ, ਹੋਰ ਅਸੀਂ ਇਹਨਾਂ ਗੁਣਾਂ ਔਗੁਣਾਂ ਦਾ ਔਗੁਣਾਂ ਦਾ ਤਿਆਗ ਰੂਪ ਜਿਹੜਾ ਮਾਨ ਹੋਣਾ ਸੀ ਵੀ ਸਾਡੇ ਅੰਦਰ ਗੁਣ ਹੈ ਇਹ ਵੀ ਤਿਆਗ ਤਾਂ ਦਾਨ ਹੀ ਕਰ ਦਿੱਤਾ ਹੈ। ਸਾਡੇ ਘਰ ਦੇ ਵਿੱਚ ਕੇਵਲ ਪਰਮੇਸ਼ੁਰ ਦਾ ਨਾਮ ਹੀ ਹੈ, ਨਾਮ ਤੋਂ ਬਿਨਾਂ ਅਸੀਂ ਗੁਣਾਂ ਅਤੇ ਔਗੁਣਾਂ ਨੂੰ ਇੱਕੋ ਜਿਹਾ ਸਮਾਨ ਸਮਝ ਕੇ ਇਹਨਾਂ ਦਾ ਹੰਕਾਰ ਛੱਡਿਆ, ਮਾਨ ਛੱਡਿਆ। ਇਹ ਇਸ ਪ੍ਰਕਾਰ ਇਹ ਹੀਰਾ ਕਿੰਨੋ ਦਾਨ ਜਾਣਨਾ ਕਰ ਹੇ ਰਾਜਾ, ਇਹੋ ਜਿਹਾ ਅਸੀਂ ਸ਼ਿਕਾਰ ਖੇਲਣਾ ਕੀਤਾ ਹੈ। ਤੇ ਬ੍ਰਹਮ ਗਿਆਨ ਦਾ ਦਾਨ ਜਿਹੜਾ ਅਧਿਕਾਰੀਆਂ ਨੂੰ ਦਿੰਦੇ ਹਾਂ ਉਹਨਾਂ ਦੇ ਔਗੁਣ ਗਿਆਨ ਆਦਿ ਕਮੇੜਦੇ ਹਾਂ, ਇਹੋ ਜਿਹਾ ਦਾਨ ਕਰਦੇ ਹਾਂ ਅਸੀਂ ਜਾਣ।
ਨਾਨਕ ਕਹਿ ਘਰ ਕੇਵਲ ਨਾਮ।
ਸਾਡੇ ਘਰ ਚ ਤਾਂ ਹਿਰਦੇ ਵਿੱਚ ਸੰਗਤ ਵੀ ਤਾਂ ਕੇਵਲ ਪਰਮੇਸ਼ੁਰ ਦਾ ਨਾਮ ਹੀ ਹੈ, ਇਸ ਨੂੰ ਕੇਵਲ ਮੋਖ ਦੇ ਦੇਣ ਵਾਲਾ ਨਾਮ ਗੁਰੂ ਸਾਹਿਬ ਜੀ ਨੇ ਅੰਗੀਕਾਰ ਕੀਤਾ ਹੈ।
ਪੈਰੋਂ ਮਹੱਲਾ ਪੰਜਵਾਂ ਜੇ ਸੌ ਲੋਚ ਲੋਚ ਖਾਵਾਇਆ।
ਇਹ ਸਾਧ ਸੰਗਤ ਜੀ ਲਾਲਚੀ ਆਦਮੀਆਂ ਨੂੰ ਜੇ ਖਵਾਉਂਦੇ ਰਹੀਏ ਉਹ ਫੇਰ ਵੀ ਸੰਗੀ ਨਹੀਂ ਬਣਦੇ, ਖਾ ਪੀ ਕੇ ਵੀ ਉਹ ਗੁਰਮੁਖ ਨਹੀਂ ਬਣਦੇ ਹਨ, ਇਹ ਮਹਾਰਾਜ ਸਾਹਿਬ ਜੀ ਦੱਸਦੇ ਹਨ।
ਜੇ ਸੌ ਲੋਚ ਲੋਚ ਖਾਵਾਇਆ,
ਜੇ ਕਰਕੇ ਭਾਈ 100 ਸੈਂਕੜੇ ਵਾਰੀ ਲੋਚ ਲੋਚ ਕੇ ਚਾਹ ਚਾਹ ਕੇ ਕਦੇ ਲੁਚੀਆਂ ਦੀ ਕਦੇ ਪੂਰੀਆਂ ਦੀ ਕਦੇ ਜਲੇਬੀਆਂ ਦੀ, ਕਦੇ ਪੂੜਿਆਂ ਦੀ, ਕਦੇ ਦਾਣੇ ਦੀ ਇੱਛਾ ਵੇਖ ਕੇ ਇਉਂ ਲੋਚਦਾ ਜਿਹੜੀਆਂ ਚੀਜ਼ਾਂ ਨੂੰ ਚਾਹੁੰਦਾ ਹੈ। ਇਹ ਚਾਹ ਚਾਹ ਕੇ ਜੇ ਇਹਨੂੰ ਛਕਾਈਏ ਵੀ ਗੁਰਮੁਖ ਬਣ ਜਾਊਗਾ, ਮਨਮੁਖਤਾ ਛੱਡ ਦੇਵੇਗਾ।
ਤਾਕਤ ਹਰ ਹਰ ਕੀਤ ਨਾ
ਸਾਗਤ ਪੁਰਖ ਉਵੇਂ ਚੋਰੀ ਜਾਰੀ ਨਹੀਂ ਛੱਡਦੇ, ਹਰ ਹਰ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੀ ਨਹੀਂ ਉਹਨਾਂ ਦੇ। ਸੋ ਇਸ ਪ੍ਰਕਾਰ ਦੀ ਹਾਲਤ ਹੈ, ਸਾਗਤ ਪੁਰਖ ਆਪਦੇ ਸੁਭਾਅ ਨੂੰ ਨਹੀਂ ਬਦਲਦੇ। ਜਿਵੇਂ ਸੱਪ ਨੂੰ ਦੁੱਧ ਪਿਆਈ ਜਾਈਏ ਉਹ ਡੰਗ ਹੀ ਮਾਰਦਾ ਹੈ, ਫੇਰ ਵੀ ਜ਼ਹਿਰ ਹੀ ਵਧਾਉਂਦਾ ਹੈ। ਇਸੇ ਪ੍ਰਕਾਰ ਸਾਗਤ ਪੁਰਖਾਂ ਨੂੰ ਹਰ ਹਰ ਪਰਮੇਸ਼ਰ ਚੇਤੇ ਆਇਆ ਹੀ ਨਹੀਂ ਭਾਈ, ਉਹਨਾਂ ਦੀ ਹਾਲਤ ਹੈ।
ਸੰਤ ਜਨਾ ਕੀ ਲੇਹੋ ਮਤੇ,
ਇਸ ਕਰਕੇ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਮਤ ਸਿੱਖਿਆ ਨੂੰ ਲੈਣਾ ਕਰੋ ਆਪ।
ਸਾਧ ਸੰਗ ਪਾਵੋ ਪਰਮ ਗਤੀ,
ਸਾਧ ਸੰਗ ਚ ਮਿਲ ਕਰਕੇ ਪਰਮ ਗਤੀ ਕੇਵਲ ਮੁਕਤੀ ਦੇ ਨਾ ਹੀ ਭਾਈ ਪਾਉਣਾ ਕਰੋ, ਕੇਵਲ ਮੋਖ ਦੇ ਨਾ ਹੀ।
ਰਹਾਉ ਪਾਥਰ ਕੋ ਬਹੁ ਨੀਰ ਪਵਾਇਆ,
ਕਿ ਮਹਾਰਾਜ ਸੂਰਜ ਦੇ ਕਿਉਂ ਨਹੀਂ ਹਨ? ਮਹਾਰਾਜ ਕਹਿੰਦੇ ਪੱਥਰ ਦੇ ਉੱਤੇ ਜੇ ਬਾਹਲਾ ਪਾਣੀ ਭਾਈ ਪਾਈ ਜਾਈਏ ਸ਼ਿਵਲਿੰਗ ਤੇ ਜਿਵੇਂ ਪਾਉਂਦੇ ਆ ਲੋਕ,
ਨਹਿ ਭੀਗੈ ਅਧਿਕ ਸੁਕਾਇਆ,
ਉਹ ਕਹਿੰਦੇ ਭੀਗਾ ਨਹੀਂ ਬਾਹਲਾ, ਸੁੱਕਾ ਖੁਸ਼ਕ ਹੀ ਰਹਿੰਦਾ ਹੈ। ਇਸੇ ਪ੍ਰਕਾਰ ਪੱਥਰ ਦੀ ਨਿਆਈ ਜਿਹੜੇ ਚਿੱਤ ਕਠੋਰ ਹੈ ਉਹਨਾਂ ਨੂੰ ਸ਼ਾਸਤਰ ਗਿਆਨ ਰੂਪੀ ਪਾਣੀ ਬਾਹਲਾ ਪਾਈ ਜਾਈਏ,
ਨਹਿ ਭੀਗੈ ਅਧਿਕ ਸੁਕਾਇਆ,
ਉਹਨਾਂ ਦਾ ਮਨ ਸ਼ਾਸਤਰ ਗਿਆਨ ਰੂਪੀ ਪਾਣੀ ਚ ਭੀਗਦਾ ਨਹੀਂ, ਬਾਹਲਾ ਸੁੱਕਾ ਰਹਿੰਦਾ, ਖੁਸ਼ਕ ਰਹਿੰਦਾ ਹੈ, ਬੇਰਸੀ ਦੀਆਂ ਗੱਲਾਂ ਕਰਦਾ ਹੈ ਕਿ ਮੈਥੋਂ ਡਰਦੇ ਮੈਨੂੰ ਇਹ ਪਦਾਰਥ ਦਿੰਦੇ ਹਨ।
ਹਟ ਸ਼ਾਸਤਰ ਮੂਰਖ ਹੈ ਸੁਨਾਇਆ,
ਜਿਵੇਂ ਜਿਹੜਾ ਹੋਵੇ ਮੂਰਖ ਉਹਨੂੰ ਛੇ ਸ਼ਾਸਤਰ ਸਾਂਖ ਨਿਆਇ ਆਦਿਕ ਦੇ ਤਾਂ ਹੀ ਸੁਣਾਇਆ ਕਰੀਏ।
ਕੈਸੇ ਦਹ ਦਿਸ ਪਵਨ ਚੁਲਾਇਆ,
ਉਹਨੂੰ ਉਹ ਖੱਟ ਸ਼ਾਸਤਰਾਂ ਦਾ ਸਿਧਾਂਤ ਨਹੀਂ ਸਮਝੇਗਾ। ਉਹ ਐਂ ਜਿਵੇਂ ਚਾਰ ਸਪੇਰੇ ਪਾਉਣ ਦੇ ਬੁੱਲੇ ਨਾ ਝੋਲੇ ਆਉਂਦੇ ਨਾ ਹਵਾ ਦੇ ਬੁੱਲੇ ਆਉਂਦੇ ਆ, ਐਂ ਐਂ ਉਹ ਖੜਕਾ ਸਮਝੂਗਾ, ਜਿਵੇਂ ਪੱਤਰ ਖੜਕਦੇ ਹੁੰਦੇ ਆ ਪਾਉਣ ਦੇ ਵਗਣੇ ਕਰਕੇ, ਐਂ ਉਹ ਦਸੋ ਦਸਾ ਜਿਵੇਂ ਪਾਉਣ ਦੇ ਬੁੱਲੇ ਝੋਲਾ ਪਾਉਂਦੇ ਆ ਹਵਾ ਦਿੰਦੇ ਆ, ਐਂ ਸਮਝਦਾ ਮੂਰਖ। ਇਉਂ ਨਹੀਂ ਸਮਝਦਾ ਜਿਵੇਂ ਮੂਰਖ ਸੰਗ ਵਸੇ ਜਨ ਜਨ ਪੰਡਿਤ ਸੰਗ ਵਸੇ ਜਨ ਮੂਰਖ ਆਗਮ ਸਾਹਿਬ ਸੁਣੇ, ਕਿਸੇ ਨੇ ਸਾਰਾ ਰਮਾਇਣ ਸੁਣਿਆ ਤੇ ਮਗਰੋਂ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਨਹੀਂ ਲੱਗਾ ਕਿ ਰਾਮ ਚੰਦਰ ਰਾਖਸੀ ਕਿ ਰਾਵਣ ਰਾਖਸੀ। ਪੰਡਿਤ ਕਹਿੰਦਾ ਮੈਂ ਹੀ ਰਾਖਸ ਹੈ ਭਾਈ ਜਿਹੜਾ ਤੇਰੇ ਨੂੰ ਮਗਜ ਭੁਕਾਈ ਕਰਦਾ ਰਿਹਾ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਬਹੁਤ ਉਹਦਾ ਮਨ ਨਹੀਂ ਮੰਨਦਾ, ਫੇਰ ਵੀ ਮੂਰਖ ਹੀ ਰਹਿੰਦਾ ਹੈ।
ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ,
ਹੋਰ ਦ੍ਰਿਸ਼ਟਾਂਤ ਦਿੰਦੇ ਜਿਸ ਪ੍ਰਕਾਰ ਕਣ ਦਾਣਾ ਨਾ ਹੋਵੇ, ਅਨਾਜ ਕੱਢਿਆ ਹੋਵੇ ਜਿਸ ਵਿੱਚੋਂ,
ਜੈਸੇ ਗਾਹ ਨਾ ਪਾਇਆ,
ਜਿਸ ਪ੍ਰਕਾਰ ਖਲਹਾਨ ਖਲਹਾਨ ਖਲਵਾੜੇ ਦੇ ਵਿੱਚ ਤੂੜੀ ਜਿਹੜੀ ਕੀਤੀ ਹੈ ਜਿਹਦੇ ਚ ਦਾਣੇ ਕੱਢੇ ਹੈ ਉਹਨੂੰ ਗਾਹਨ ਪਾਇਆ, ਅੰਮ੍ਰਿਤਸਰ ਦਾ ਪਾਠ ਹੈ, ਜੇ ਗਾਉਣਾ ਪਾ ਛੱਡੀਏ ਤੇ ਉਹਦੇ ਵਿੱਚੋਂ ਕਣ ਦਾਣਾ ਤਾਂ ਨਿਕਲਦਾ ਨਹੀਂ, ਅਨਾਜ ਨਹੀਂ ਨਿਕਲਦਾ। ਇਸੇ ਪ੍ਰਕਾਰ ਜੈਸੇ
ਗਾਹ ਨਾ ਪਾਇਆ,
ਸੋਰੀ,
ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ,
ਜਿਹਦੇ ਚ ਕਣਕ ਨਾ ਹੋਵੇ ਉਸ ਖਲਵਾਨ ਖਲਵਾੜੇ ਦੇ ਵਿੱਚ ਗਾਉਂਦਾ ਰਹੇ ਆਦਮੀ ਤੂੜੀ ਨੂੰ ਉਹਦੇ ਚੋਂ ਅਨਾਜ ਤਾਂ ਨਹੀਂ ਪਾਉਂਦਾ ਹੈ। ਇਸੇ ਪ੍ਰਕਾਰ
ਬਿਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ,
ਕਹਿੰਦੇ ਹਨ ਕਣ ਕੌਣ ਹੈ? ਨਿਸਕਾਮ ਕਰਮ, ਨਿਸਕਾਮ ਕਰਮ ਰੂਪੀ ਅਨਾਜ ਜਿਸ ਵਿੱਚ ਹੈ ਨਹੀਂ ਗਾ, ਉਹ ਸਕਾਮ ਕਰਮਾਂ ਰੂਪੀ ਗਾਹ ਪਾਉਂਦਾ ਰਹੇ, ਮੇੜ ਪਾਉਂਦਾ ਰਹੇ, ਫਲੇ ਪਾਉਂਦਾ ਰਹੇ, ਇਸ ਪ੍ਰਕਾਰ ਸਕਾਮ ਕਰਮਾਂ ਨੂੰ ਕਰਦਾ ਰਹੇ, ਉਹਦੇ ਚ ਨਹੀਂ ਕੁਛ ਮੁਕਤ ਰੂਪੀ ਸਾਧ ਸੰਗਤ ਜੀ ਉਹਨੂੰ ਅਨਾਜ ਮਿਲਦਾ। ਨਿਸਕਾਮ ਕਰਮ ਨਹੀਂ ਜਿਸ ਨੂੰ ਕੀਤੇ, ਜਿਵੇਂ ਪਾਣੀ ਰਿੜਕਣ ਵਾਲੇ ਨੂੰ ਮੱਖਣ ਨਹੀਂ ਹੱਥ ਆਉਂਦਾ, ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਬ੍ਰਹਮ ਗਿਆਨ ਰੂਪੀ ਕਣ ਨਹੀਂ ਹੈ, ਅਨਾਜ ਨਹੀਂ ਹੈ, ਉਹ ਗਾਹਨ ਪਾਇਆ ਸਕਾਮ ਕਰਮਾਂ ਨੂੰ ਕਾਉਂਦਾ ਪਾਉਂਦਾ ਰਹੇ ਖਲਵਾੜੇ ਵਿੱਚ, ਉਹਨਾਂ ਨੂੰ ਪ੍ਰਲੋਕ ਦੇ ਚ ਮੁਕਤ ਰੂਪੀ ਕੋਈ ਅਨਾਜ ਨਹੀਂ ਪ੍ਰਾਪਤ ਹੁੰਦਾ, ਖਾਲੀ ਰਹਿ ਜਾਂਦਾ ਹੈ।
ਤਿਉਂ ਸਾਕਤ ਤੇ ਕੋ ਨਾ ਵਰਸਾਇਆ,
ਦੋਨੇ ਸਾਹ ਦਾ ਪਾਠ ਗਲ ਖਲ ਗਾਹਨ ਗਾਹ ਨਾ ਪਾਇਆ ਹੀ ਪਾਠ ਹੈ। ਹਾਂਜੀ।
ਤਿਉ ਸਾਕਤ ਤੇ ਕੂ ਨਾ ਬਰਾਸਾਇਆ।
ਸਾਕਤ ਪੁਰਖ ਤੋਂ ਕੋਈ ਵਰੋ ਨਹੀਂ ਸੌਂਦਾ, ਲਾਭ ਨਹੀਂ ਉਠਾਉਂਦਾ। ਇਸੇ ਪ੍ਰਕਾਰ
ਤਿਤ ਹੀ ਲਾਗਾ ਜਿਤ ਕੋ ਲਾਇਆ।
ਉਹ ਕਰਮਾਂ ਦੀ ਮਾਰ ਹੀ ਜੀ ਪਈ ਉਹਨਾਂ ਤੇ, ਜਿਸ ਪਾਸੇ ਕਰਮਾਂ ਦੀ ਮਾਰ ਦਾ ਲਾਇਆ ਹੋਇਆ, ਲਾਇਆ ਕਰਮਾਂ ਨੂੰ ਉਸ ਪਾਸੇ ਕੋਈ ਲੱਗਾ ਹੈ।
ਬਹੁ ਨਾਨਕ ਪ੍ਰਭ ਬਣਤ ਬਣਾ।
ਮਹਾਰਾਜ ਕਹਿੰਦੇ ਇਹ ਜੀ ਬਣਾਵਟੀ ਬਣਾਈ, ਉਹਨਾਂ ਦੀ ਪ੍ਰਕਿਰਤੀ ਸੁਭਾਅ ਹੀ ਹੈ ਜਾਂ ਪਰਮੇਸ਼ਰ ਨੇ ਬਣਾ ਦਿੱਤਾ, ਐਸੀ ਬਣਾਵਟ ਨੂੰ ਪਰਮੇਸ਼ਰ ਨੇ ਬਣਾਉਣਾ ਕੀਤਾ ਹੈ।